ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਚਰਨ ਕਮਲ ਸਿਓ ਜਾ ਕਾ ਮਨ ਲੀਨਾ ਸੇ ਜਾਨ ਤ੍ਰਿਪਤ ਅਗਾਈ ਗੁਣ ਅਮੋਲ ਜਿਸ ਹਿਰਦਾ ਨਾ ਵਸਿਆ ਤੇ ਨਾਰ ਤ੍ਰਿਸ਼ਨ ਤ੍ਰਿਖਾਈ ਚਰਨ ਕਮਲ ਸਿਓ ਜਾ ਕਾ ਮਨ ਲੀਨਾ ਸੇ ਜਾਨ ਤ੍ਰਿਪਤ ਅਗਾਈ ਗੁਣ ਅਮੋਲ ਜਿਸ ਹਿਰਦਾ ਨਾ ਵਸਿਆ ਤੇ ਨਾਰ ਤ੍ਰਿਸ਼ਨ ਤ੍ਰਿਖਾਈ ਹਰ ਆਰਾਧੇ ਆਰੋਗ ਅਨਦਾਈ ਜਿਸਨੂੰ ਵਿਸਰਾ ਮੇਰਾ ਰਾਮ ਸਨੇਹੀ ਤਿਸ ਲਾਖ ਬੇਦਨ ਜਨ ਆਈ ਰਹਾਉ ਜਿਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖਈਏ ਪ੍ਰਭ ਸਰਣੇ ਜਿਹ ਨਰ ਬਿਸਰਿਆ ਪੁਰਖ ਵਿਧਾਤਾ ਤੇ ਦੁਖੀਆ ਮਹਿ ਗਣਨੇ ਜਿਹ ਗੁਰ ਮਾਨ ਪ੍ਰਭੂ ਲਿਵ ਲਾਈ ਤੇਹ ਮਹਾ ਆਨੰਦ ਰਸ ਕਰਿਆ ਜਿਹ ਪ੍ਰਭੂ ਬਿਸਾਰ ਗੁਰ ਤੇ ਬੇਮੁਖਾਈ ਤੇ ਨਰਕ ਘੋਰ ਮਹਿ ਪਰਿਆ ਜਿਤ ਕੋ ਲਾਇਆ ਤਿਤ ਹੀ ਲਾਗਾ ਤੈਸੋ ਹੀ ਵਰਤਾਰਾ ਨਾਨਕ ਸਹ ਪਕਰੀ ਸੰਤਨ ਕੀ ਹਿਰਦੈ ਭਏ ਮਗਨ ਚਰਨਾਰਾ ਜਿਤ ਕੋ ਲਾਇਆ ਤਿਤ ਹੀ ਲਾਗਾ ਤੈਸੋ ਹੀ ਵਰਤਾਰਾ ਨਾਨਕ ਸਹਿ ਪਕਰੀ ਸੰਤਨ ਕੀ ਹਿਰਦੈ ਭਾਏ ਮਗਨ ਚਰਨਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗਰੀਬ ਨਿਵਾਜ ਹਲਤ ਪਲਤ ਦੇ ਰਾਖੇ ਲੋਕ ਪਰਲੋਕ ਦੇ ਸੁਖਦਾਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਅਦਬ ਪਿਆਰ ਵਿੱਚ ਸਜੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਗੁਰੂ ਕੀ ਨਿਵਾਜੀ ਹੋਈ ਧਰਤੀ 'ਤੇ ਮਨ ਬਚ ਕਰਮ ਕਰਕੇ ਆਪ ਜੀ ਜੁੜ ਬੈਠੇ ਹੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿੰਘਾਸਨ 'ਤੇ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਬਿਰਾਜਮਾਨ ਹੋ ਕੇ ਸਿੱਖਾਂ ਨੂੰ ਜੋ ਹੁਕਮ ਕੀਤਾ, ਕੁੱਲ ਲੁਕਾਈ ਨੂੰ ਜੀਵਨ ਆਨੰਦ ਬਖਸ਼ਿਸ਼ ਕਰਨ ਵਾਲਾ, जीवन नूं सुखी करन वाला सतगुरु जी ने हुक्म बख्शिया। साध संगत पहली गल सानूं इह भरोसा होवे वी गुरु साहिब साडा भला चाहुंदे ने। किसी का बचन मनन तो पहला सानूं इह विश्वास होवे वी इह बचन सुनाउण वाला साडा खैर खवाह है, साडा भला लोचदा है, सानूं कुराहे पैण तों बचाउणा चाहुंदा है। जदों यकीन होवे, विश्वास होवे, फिर ही किसी के बचन नूं मन्निया जांदा है। जिहदे उत्ते शंका होवे उहदा ते दस्सिया होया राह नहीं मनदे असीं, असीं कहिंदे आ फिर दूजे बंदे नूं पुछ लईए, यकीन नहीं आया। सो गुरु का हुक्म सरवण करन तों पहलां साढ़े हृदय के अंदर एक ग्राउंड बननी बड़ी जरूरी है, वो है निश्चय की ग्राउंड, विश्वास। इन्नी सिदक दे नाल सुनीए, इन्नी दृढ़ता, इन्ने विश्वास नाल सुनीए और यह हकीकत साढ़े यकीन का हिस्सा बने कि सच्चे पातशाह महाराज जी साडा भला लोच रहे हैं। जो सानू कह रहे ने वो साढ़े भले वास्ते कह रहे हैं। गुरु साहिब जी चाहते ने साडा जीवन सुखी हो जाए, सारी मनुखता का जीवन सुखी हो जाए। सतगुर सभना का भला मनाएगा। सो किस तरह यह जीवन आनंदमयी बनेगा? मनुखी आत्मा की एक भुख है साध संगत, वो सुख चाहती है। ये अलग गल है कि सुख का वसीला अपना अपना है, भुख सारिया के अंदर ही है। अंतर आत्मा चाहती है भी सुख प्राप्त होवे। सुख का साधन अपना अपना है, वखरा वखरा है, क्योंकि यह आत्मा परम आत्मा की अंश है, सत चित आनंद की अंश है। ये सत चित आनंद नालों विछड़ी आत्मा सत चित आनंद लोचती है। वाहिगुरु सत चित आनंद स्वरूप है। तो यह आत्मा वाहिगुरु जी की अंश, कहो कबीरे राम की अंश, राम आनंद स्वरूप है। इस वास्ते ये भी अपने मूल नूं लोचती है, ये भी उस तरह की बनना चाहती है जिस आनंद स्वरूप नालों विछड़ी हुई है। फर्क इन्ना क पै गया, भुख सारिया के अंदर ही है। चोरी करने वाला चोर भी इसलिए चोरी कर रहा है कि मैनू सुख नसीब होवे, वो वक्री गल है। भी सानू भुलेखा यह लग गया, पता यह नहीं रहा, भरम यह पैदा हो गया कि यह आनंद मिलेगा कितों, इत्थे थोड़ा जिहा राह भुल गए। अंतर आत्मा का दोष नहीं है साध संगत। तो सतगुर सच्चे पातशाह जी ये दस रहे हैं भी भाई आनंदमई अवस्था किवें बन सकती है, आनंदमई जीवन किवें बन सकता है। बहुत वड्डा भरम साडे अंदर पैदा होया, असी संसार दे पदार्थां दी जकड़ दे अंदर इन्ने रसातल च चले गए कि कुछ भी करन वास्ते तैयार हो गए। पदार्थ साडे जीवन दीआं लोड़ां सन, जिन्हों असी 100% अपना मकसद बना लिया, अपना टारगेट बना लिया। सारी जिंदगी इन्नी स्पीड विच दौड़े कि जिंदगी का चैन ही गुआच गया, शांति गुआच गई। तो सतगुरु जी अज्ज दे इस हुक्म दे अंदर बहुत सारे भेद खोल रहे हैं। शब्द दी रहाओ दी पंक्ति, हर आराध्य अरोग आनंदाई, जिसनू विसरै मेरा राम स्नेही, तिस लाख वेदन जन आई। दोनों का कंपैरिजन किया, आनंदाई किवें बनेगा ते लखां वेदन दा अर्थ है चोटा, कष्ट, पीड़ा। एक पासे आनंदमई अवस्था है, एक पासे पीड़ा भरी अवस्था है। दुनिया की हर आत्मा आनंद लोच रही है, सुख लोच रही है, ते किते गलती नाल पीड़ा वाला राह ना फड़ लिए। असी दो चीज़ां दी तुलना साहब कर रहे ने रहाओ दी पंक्ति च। एक बचन है आनंदाई, अरोग आनंदाई, एक है लाख वेदन जन आई।
ਜਿਸ ਲੱਖ ਬੇਦਨ, ਲੱਖਾਂ ਚੋਟਾਂ, ਲੱਖਾਂ ਪੀੜਾ ਉਸ ਜ਼ਿੰਦਗੀ ਦੇ ਅੰਦਰ ਆ ਗਈਆਂ, ਆਨੰਦ ਲੱਭਣ ਤੁਰਿਆ ਤੁਰਿਆ ਪੀੜਾ ਦੇ ਰਾਹ ਪੈ ਗਿਆ। ਵਣਜ ਕਰਨ ਤੁਰਿਆ ਸੀ ਆਨੰਦ ਦਾ ਅਤੇ ਪੈ ਗਿਆ ਪੀੜਾ ਦੇ ਰਾਹ। ਸਤਿਗੁਰੂ ਜੀ ਆਨੰਦ ਕਿਵੇਂ ਵਰਤੇਗਾ ਜੀਵਨ 'ਚ, ਪੀੜਾ ਤੋਂ ਖਲਾਸੀ ਕਿਵੇਂ ਹੋਏਗੀ ਮਹਾਰਾਜ, ਸਾਡੀ ਜ਼ਿੰਦਗੀ ਦਾ ਇਹ ਸਵਾਲ ਹੈ। ਅਸੀਂ ਸਾਰੇ ਸਮਝਣ ਦਾ ਯਤਨ ਕਰੀਏ ਸਾਧ ਸੰਗਤ ਦੇ, ਗੁਰੂ ਸਾਹਿਬ ਜੀ ਇਹ ਭੇਦ ਰੋਜ਼ ਸਾਨੂੰ ਦ੍ਰਿੜ ਕਰਾਉਂਦੇ ਆ ਕਿ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਿਰਫ ਆਨੰਦ ਦੀ ਚਰਚਾ ਕੀਤਿਆਂ ਆਨੰਦਮਈ ਅਵਸਥਾ ਨਹੀਂ ਬਣਦੀ ਹੁੰਦੀ, ਖੰਡ ਖੰਡ ਕਹਿਣ ਨਾਲ ਖੰਡ ਦਾ ਸਵਾਦ ਨਹੀਂ ਆਉਂਦਾ ਹੁੰਦਾ ਸਾਧ ਸੰਗਤ। ਚੱਖਣ ਵਾਲਿਆਂ ਨੇ ਆਪਣੀ ਜ਼ਿੰਦਗੀ ਦਾ ਤਜ਼ਰਬਾ ਸਾਨੂੰ ਦੱਸਿਆ। ਪਰਮ ਸਤਿਕਾਰਯੋਗ ਮਹਾਂਪੁਰਖ ਭਾਈ ਸਾਹਿਬ ਭਾਈ ਗੁਰਦਾਸ ਜੀ, ਉਹ ਚੱਖਣ ਵਾਲੀ ਰੂਹ ਸਾਨੂੰ ਜ਼ਿੰਦਗੀ ਦਾ ਤਜ਼ਰਬਾ ਦੱਸ ਰਹੀ ਹੈ ਵੀ ਖਾਂਡ ਖਾਂਡ ਕਹਿਤ ਜੇਬਾ ਨਾ ਸਵਾਦ ਮਿੱਠੋ ਆਵੈ, ਅਗਨ ਅਗਨ ਕਹਿ ਸੀਤ ਨਾ ਬਿਨਾਸ਼ ਹੈ। ਸਿਰਫ ਕਥਨ ਕਰਨ ਦੇ ਨਾਲ ਰਸ ਨਹੀਂ ਆਇਆ, ਆਨੰਦ ਆਨੰਦ ਸਭ ਕੋ ਕਹਿ। ਉਸੇ ਤਰ੍ਹਾਂ ਹੀ ਜਿਵੇਂ ਭਾਈ ਸਾਹਿਬ ਕਹਿੰਦੇ ਨਾ, ਖਾਂਡ ਖਾਂਡ ਕਹਿਤ ਜੇਬਾ ਨਾ ਸਵਾਦ ਮਿੱਠੋ ਆਵੈ। ਭਾਈ ਸਾਹਿਬ ਜੀ ਨੇ ਇਹਨ ਬਿਨ ਕਿਹਾ ਜਿਵੇਂ ਸਤਿਗੁਰੂ ਜੀ ਨੇ ਆਖਿਆ ਸੀ, ਕਹਿ ਤੇ ਸਾਰੇ ਰਹੇ ਆਨੰਦ 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 ਆਨੰਦ, ਦੌੜ ਸਪੀਡ ਕੋਸ਼ਿਸ਼ ਯਤਨ ਚਰਚਾ ਹੈ, ਭੁੱਖ ਹੈ, ਚਾਹੁੰਦੇ ਹਾਂ। ਪਰ ਸਾਹਿਬ ਕਹਿੰਦੇ ਆਨੰਦ ਆਨੰਦ ਵਾਲਾ ਰਸਤਾ ਕਿਹੜਾ ਜੀ? ਸਭ ਨੂੰ ਆਤਮਕ ਸਕੂਨ ਮਿਲੇ, ਸਹਿਜ ਮਿਲੇ, ਸੁੱਖ ਮਿਲੇ, ਖੁਸ਼ੀਆਂ ਮਿਲਣ, ਖੇੜਾ ਮਿਲੇ, ਪਰ ਇਹ ਖੁਸ਼ੀਆਂ ਖੇੜੇ ਆਨੰਦ ਵਾਲਾ ਰਸਤਾ ਕਿਹੜਾ ਹੈ? ਬਾਣੀ ਪੜ੍ਹਨ ਵਾਲੇ ਸਿੱਖ ਤੁਸੀਂ ਰੋਜ਼ ਪੜ੍ਹਦੇ ਹੋ ਆਨੰਦ ਗੁਰੂ ਤੇ ਜਾਣਿਆ, ਬਾਹਰੋਂ ਤੇ ਪਤਾ ਹੀ ਨਹੀਂ ਲੱਗਿਆ ਸਾਧ ਸੰਗਤ ਆਨੰਦ ਹੁੰਦਾ ਕੀ ਹੈ। ਜਿਸ ਦਿਨ ਗੁਰੂ ਵਾਲੇ ਪਾਸੇ ਰੁੱਖ ਕੀਤਾ ਉਦਨ ਪਤਾ ਲੱਗਿਆ ਤੇ ਮੱਥੇ ਤੇ ਹੱਥ ਮਾਰਿਆ, ਮੈਂ ਪਰਛਾਵਾਂ ਫੜ ਕੇ ਸੋਚਦਾ ਸੀ ਫਲ ਦਾ ਰਸ ਆ ਜਾਏਗਾ, ਰੁੱਖ ਦੇ ਪਰਛਾਵੇਂ ਨੂੰ ਫੜ ਕੇ ਸੋਚਦਾ ਸੀ ਸ਼ਾਇਦ ਫਲ ਦਾ ਰਸ ਆ ਜਾਏਗਾ, ਨਹੀਂ ਰਸ ਲੈ ਸਕਿਆ। ਜਿੰਨੀ ਦੇਰ ਪਰਛਾਵੇਂ ਪਿੱਛੇ ਭੱਜਦਾ ਰਿਹਾ, ਪਰਛਾਵਾਂ ਤੇ ਸਥਿਰ ਹੁੰਦਾ ਹੀ ਨਹੀਂ। ਬਿਰਖ ਕੀ ਛਾਇਆ ਸਿਉਂ ਰੰਗ ਲਾਵੈ, ਤੇ ਪੱਲੇ ਕੀ ਪਿਆ? ਉਹ ਬਿਨਸੈ ਉਹ ਮਨ ਪਛਤਾਵੈ। ਬਹੁਤ ਅਹਿਮ ਭੁੱਖ ਹੈ ਔਰ ਲੱਗਣੀ ਵੀ ਚਾਹੀਦੀ ਹੈ। ਮੈਂ ਕਹਿੰਦਾ ਮਨੁੱਖੀ ਹਿਰਦੇ ਅੰਦਰ ਇਹ ਭੁੱਖ ਲੱਗਣੀ ਵੀ ਚਾਹੀਦੀ ਹੈ। ਜੇ ਤੁਹਾਡੀ ਆਤਮਾ ਮੰਗਦੀ ਹੈ ਵੀ ਸਾਨੂੰ ਸਕੂਨ ਮਿਲੇ, ਸੁੱਖ ਮਿਲੇ, ਖੁਸ਼ੀ ਮਿਲੇ, ਅਸੀਂ ਹੋਰ ਆਨੰਦ ਲਈਏ, ਤੇ ਇਹ ਕੋਈ ਪਾਪ ਨਹੀਂ ਹੈ ਸਾਧ ਸੰਗਤ, ਇਹ ਭੁੱਖ ਲੱਗਣੀ, ਮੈਂ ਕਹਿੰਦਾ ਹੋਰ ਤੀਬਰ ਹੋਵੇ ਜਿੰਨੀ ਪਹਿਲਾਂ ਹੈ, ਇਹ ਭੁੱਖ ਪਹਿਲੇ ਨਾਲੋਂ ਜ਼ਿਆਦਾ ਤੀਬਰ ਹੋਵੇ, ਰੋਜ਼ ਭੁੱਖ ਲੱਗੇ। ਜਿੰਨੀ ਭੁੱਖ ਲੱਗੇਗੀ ਓਨੀ ਢੂੰਡ ਵਧੇਗੀ ਨਾ। ਹੇ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰ, ਪਾਣੀ ਪਾਣੀ ਕਹਿਣ ਨਾਲ ਮੈਂ ਪਾਣੀ ਦਾ ਕਦਰਦਾਨ ਨਹੀਂ ਬਣ ਸਕਦਾ, ਪਰ ਜੇ ਤੂੰ ਇੱਕ ਕਿਰਪਾ ਕਰਕੇ ਮੈਨੂੰ ਪਿਆਸ ਲਾ ਦੇ ਤੇ ਫਿਰ ਕਹਿਣ ਦੀ ਵੀ ਲੋੜ ਨਹੀਂ ਪੈਣੀ, ਮੈਂ ਕਮਲਿਆਂ ਵਾਂਗ ਕੰਧਾਂ ਨੂੰ ਟੱਕਰਾਂ ਮਾਰ ਕੇ ਪਾਣੀ ਢੂੰਡਣ ਤੁਰ ਪੈਣਾ। ਗੱਲ ਨੂੰ ਥੋੜ੍ਹਾ ਪਕੜਿਓ, ਮੇਰੇ ਲਾਗੇ ਕੋਈ ਪਾਣੀ ਪਾਣੀ ਕਹਿ ਰਿਹਾ, ਮੇਰੇ ਲਾਗੇ ਕੋਈ ਸ਼ਰਬਤ ਦੀ ਚਰਚਾ ਕਰ ਰਿਹਾ, ਤੇ ਮੈਂ ਕੋਈ ਧਿਆਨ ਨਹੀਂ ਦਿੰਦਾ ਵੀ ਤੁਸੀਂ ਕੀ ਗੱਲ ਕਰ ਰਹੇ ਹੋ, ਕਿਉਂਕਿ ਮੈਨੂੰ ਪਿਆਸ ਨਹੀਂ ਹੈ। ਹੇ ਸੱਚੇ ਪਾਤਸ਼ਾਹ ਜੀ, ਜੇ ਤੁਸੀਂ ਪਿਆਸ ਲਾ ਦਿਓ ਤੇ ਫਿਰ ਮੈਂ ਕਿਸੇ ਦੀ ਚਰਚਾ ਨਹੀਂ ਉਡੀਕਾਂਗਾ। ਫਿਰ ਇਹ ਮਨ ਕਹੇਗਾ ਵੀ ਬਾਬਰਾ ਹੋ ਕੇ ਮੈਂ ਭੱਜ ਤੁਰਾਂ, ਮੈਨੂੰ ਪਾਣੀ ਦੀ ਭਾਲ ਹੈ, ਮੈਨੂੰ ਪਾਣੀ ਦੀ ਢੂੰਡ ਹੈ, ਉਹ ਢੂੰਡ ਕਿਹਨੇ ਪੈਦਾ ਕੀਤੀ ਹੈ? ਪਿਆਸ ਨੇ। ਸੱਚੇ ਪਾਤਸ਼ਾਹ ਪਿਆਸ ਲਾਓ ਪਹਿਲਾਂ। ਮੈਨੂੰ ਪਤਾ ਪਾਣੀ ਪੀਤਿਆਂ, ਜੇ ਫਿਲਾਸਫੀ ਦੀ ਗੱਲ ਕਰਨੀ ਹੋਵੇ, ਦਾਰਸ਼ਨਿਕ ਗੱਲ ਕਰਨੀ ਹੋਵੇ, ਜੇ ਕਿਤਾਬਾਂ ਲਿਖਣੀਆਂ ਹੋਣ, ਤੇ ਇਸ ਗੱਲ ਉੱਤੇ ਵੱਡੀਆਂ ਕਿਤਾਬਾਂ ਲਿਖੀਆਂ ਜਾ ਸਕਦੀਆਂ, ਨਿਬੰਧ ਲਿਖੇ ਜਾ ਸਕਦੇ ਆ ਕਿ ਪਾਣੀ ਕਿੱਦਾਂ ਪੀਤਾ ਜਾਂਦਾ ਹੈ, ਪਾਣੀ ਪੀਣ ਦੀ ਚਰਚਾ ਕੀਤੀ ਜਾ ਸਕਦੀ ਹੈ, ਪਾਣੀ ਨਾਲ ਕੀ ਹੁੰਦਾ, ਬੜੇ ਲੰਬੇ ਚੌੜੇ ਲੇਖ ਲਿਖੇ ਜਾ ਸਕਦੇ ਆ, ਪਰ ਪਾਣੀ ਓਨੀ ਦੇਰ ਆਪਣੀ ਜ਼ੁਬਾਨ ਨਾਲ ਨਹੀਂ ਛੁਹਾਉਂਦੇ, ਆਪਣੇ ਬੁੱਲਾਂ ਨਾਲ ਨਹੀਂ ਛੁਹਾਉਂਦੇ, ਜਿੰਨੀ ਦੇਰ ਸਾਡੇ ਅੰਦਰ ਪਾਣੀ ਦੀ ਪਿਆਸ ਨਹੀਂ ਲੱਗਦੀ। ਪਾਣੀ ਬਾਰੇ ਬੜੇ ਬੜੇ ਆਰਟੀਕਲ ਪੜ੍ਹ ਸਕਦਾ, ਲਿਖ ਸਕਦਾ, ਚਰਚਾ ਕਰ ਸਕਦਾ, ਕੀ ਫਾਇਦਾ ਹੋਏਗਾ? ਜੇ ਉਹਨੂੰ ਕੋਈ ਪੁੱਛੇ ਵੀ ਤੂੰ ਜਿਹਦੀ ਚਰਚਾ ਕਰ ਰਿਹਾ ਚੱਖਿਆ, ਕਹਿੰਦਾ ਜੇ ਪਿਆਸ ਨਹੀਂ ਲੱਗੀ। ਸਤਿਗੁਰੂ ਜੀ, ਪਿਆਸ ਲਾਵੋ ਅੰਦਰ, ਹੋਰ ਭੁੱਖ ਜਾਗੇ, ਸੁੱਖਾਂ ਦੀ ਲਾਲਸਾ ਜਾਗੇ, ਖੁਸ਼ੀਆਂ ਦੀ ਚਾਹਤ ਜਾਗੇ, ਖੇੜੇ ਦੀ ਤਮੰਨਾ ਜਾਗੇ, ਆਤਮ ਵਿਕਾਸ ਦੀ ਸਾਡੇ ਅੰਦਰ ਰੁਚੀ ਜਾਗੇ, ਫਿਰ ਹੀ ਢੂੰਡ ਕਰਾਂਗੇ। ਜਿਹਦੇ ਅੰਦਰ ਜਾਗਦੀ ਨਹੀਂ ਉਹ ਢੂੰਡ ਕਿੱਥੋਂ ਕਰੇਗਾ? ਢੂੰਡ ਕਰਨੀ ਉਹ ਤੁਰਦਾ ਜਿਨ੍ਹਾਂ ਨੂੰ ਪਿਆਸ ਲੱਗਦੀ ਹੈ। ਜਿਨ ਕੋ ਲੱਗੀ ਪਿਆਸ, ਬੋਲਿਓ ਜੀ ਬਚਨ, ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਏ। ਲਾਗੇ ਤਲਾਬ ਭਰਿਆ ਹੋਇਆ, ਅਗਲਾ ਨਿਗਾਹ ਵੀ ਨਹੀਂ ਮਾਰਦਾ, ਸ਼ਰਬਤ ਬਣਿਆ ਹੋਇਆ, ਪਿਆਸ ਹੈ ਨਹੀਂ, ਪੋਹ ਦਾ ਮਹੀਨਾ ਹੈ, ਉਹਦੀ ਨਿਗਾਹ ਵੀ ਨਹੀਂ ਉਸ ਪਾਸੇ ਜਾਂਦੀ। ਅਤੇ ਜੇ ਅਸਾੜ ਦਾ ਤਪੰਦਾ ਹੋਵੇ, ਚਿੱਤ ਬਿਬਲ ਹੋਵੇ, ਤੇ ਫਿਰ ਤਰਲੇ ਲੈ ਕੇ ਕਹਿੰਦਾ ਵੀ ਕਿਤੇ ਇੱਕ ਘੁੱਟ ਮਿਲ ਜਾਏ। ਕਦਰਦਾਨ ਕਦੋਂ ਬਣਦਾ? ਜਦੋਂ ਪਿਆਸ ਲੱਗਦੀ ਹੈ। ਵਾਹਿਗੁਰੂ ਕਰੇ ਇਸ ਆਤਮਾ ਨੂੰ ਲਾਲਸਾ ਲੱਗੇ, ਇਸ ਆਤਮਾ ਦੇ ਅੰਦਰ ਤਮੰਨਾ ਜਾਗੇ ਵੀ ਮੈਨੂੰ ਕੋਈ ਅਜੇ ਅਦ੍ਰਿਸ਼ਟ ਖੁਸ਼ੀ ਹੈ ਜਿਹੜੀ ਨਹੀਂ ਮਿਲੀ। ਮੈਂ ਘਰ ਪਾਇਆ ਸੀ, ਉਹ ਖੁਸ਼ੀ ਥੋੜ੍ਹੀ ਦੇਰ ਰਹੀ ਸੀ। ਮੈਂ ਧਨ ਪਾਇਆ ਸੀ, ਖੁਸ਼ੀ ਥੋੜ੍ਹੀ ਦੇਰ ਰਹੀ ਸੀ। ਮੈਂ ਤਨ ਪਾਇਆ ਸੀ, ਤੰਦਰੁਸਤ, ਖੁਸ਼ੀ ਥੋੜ੍ਹੀ ਦੇਰ ਰਹੀ ਸੀ। ਕੁਝ ਐਸਾ ਹੈ ਜਿਹੜਾ ਅਜੇ ਮੈਥੋਂ ਖੁੱਸਿਆ ਹੋਇਆ, ਸਭ ਕੁਝ ਮਿਲ ਕੇ ਖੁਸ਼ੀ ਵਕਤੀ ਰਹੀ ਸੀ। ਹੇ ਦਾਤਾ ਜੀ, ਕੋਈ ਐਸੀ ਖੁਸ਼ੀ ਦਿਓ ਜਿਹੜੀ ਸਦਾ ਰਵੇ। ਕਰ ਕਿਰਪਾ, ਜੋਦੜੀ ਕਰੀਏ ਨਾ ਸਾਧ ਸੰਗਤ, ਕਰ ਕਿਰਪਾ ਪ੍ਰਭ ਆਪਣੀ। ਉਸ ਬਖਸ਼ਿਸ਼ ਵਿੱਚ ਕੀ ਮੰਗੀਏ, ਸਾਰੇ ਰਲ ਕੇ ਇੱਕ ਵਾਰੀ ਬੇਨਤੀ ਕਰੇ, ਮਨ ਜੋੜ ਕੇ ਨਾ। ਦਰਸ਼ਨ ਹੋਏ ਪਿਆਸ, ਤੇਰੇ ਦਰਸ਼ਨ ਹੋਏ ਪਿਆਸ, ਦਰਸ਼ਨ ਹੋਏ ਪਿਆਸ, ਤੇਰੇ ਦਰਸ਼ਨ ਹੋਏ ਪਿਆਸ, ਸਾਰੀ ਮਨੁੱਖਤਾ ਤੜਪ ਉੱਠੇ ਮਹਾਰਾਜ, ਤਰਸ ਕਰ, ਸਾਰੀ ਮਨੁੱਖਤਾ ਬੇਬਲ ਹੋ ਜਾਏ, ਸਾਰੀ ਲੁਕਾਈ ਢੂੰਡਣ ਤੁਰ ਪਏ ਵੀ ਸੱਚੇ ਪਾਤਸ਼ਾਹ ਨਹੀਂ ਸਰਦਾ, ਹੁਣ ਨਹੀਂ ਸਰਦਾ। ਇਹ ਵੀ ਕੋਈ ਗੁਨਾਹ ਨਹੀਂ ਜੇ ਮਨ ਨੇ ਕਿਹਾ ਚਲੋ ਘਰ ਵਿੱਚੋਂ ਸੁੱਖ ਲੱਭ ਲੈ, ਇਹ ਵੀ ਕੋਈ ਗੁਨਾਹ ਨਹੀਂ ਮਨ ਨੇ ਕਿਹਾ ਤੰਦਰੁਸਤੀ 'ਚੋਂ ਸੁੱਖ ਲੱਭ ਲੈ। ਪਰ ਇਹ ਸੁੱਖਾਂ ਨੂੰ ਪਾਉਂਦੇ ਪਾਉਂਦੇ ਜਿਹੜਾ ਪਰਮ ਸੁੱਖ ਸਾਹਿਬ ਕਹਿ ਰਿਹਾ, ਕਿਤੇ ਉਹਦੀ ਵੀ ਅੰਦਰ ਭੁੱਖ ਲੱਗੇ ਸਾਧ ਸੰਗਤ। ਵਾਹਿਗੁਰੂ ਕਰੇ ਤੁਹਾਨੂੰ ਤਨ ਦੀ ਅਰੋਗਤਾ ਮਿਲੇ, ਵਾਹਿਗੁਰੂ ਕਰੇ ਤੁਹਾਨੂੰ ਸੁੰਦਰ ਘਰ ਮਿਲੇ, ਵਾਹਿਗੁਰੂ ਕਰੇ ਤੁਹਾਡੀਆਂ ਹਰ ਇੱਛਾਵਾਂ ਪੂਰੀਆਂ ਹੋਣ। ਪਰ ਨਾਲ ਕਹੀਏ ਸੱਚੇ ਪਾਤਸ਼ਾਹ, ਮੈਨੂੰ ਮਹਾਰਸ ਵੀ ਬਖਸ਼ਿਸ਼ ਕਰੋ। ਘਰ ਪਾਇਆ, ਚੈਨ ਦੀ ਨੀਂਦ ਆਈ, ਬਿਸਤਰਾ ਮਿਲਿਆ, ਸੁੱਖ ਛੱਤ ਮਿਲੀ, ਭੋਜਨ ਮਿਲਿਆ, ਚੈਨ ਦੀ ਸੁੱਖ ਦੀ ਘੜੀ ਗੁਜ਼ਰੀ, ਠੀਕ ਹੈ ਇਹਦੇ 'ਚੋਂ ਮਿਲਿਆ ਸੁੱਖ, ਭਾਵੇਂ ਦੁਬਾਰਾ ਭੁੱਖ ਲੱਗ ਗਈ। ਸੱਚੇ ਪਾਤਸ਼ਾਹ ਮਹਾਰਾਜ ਜੀ, ਮਹਾਰਸ ਵੀ ਬਖਸ਼ਿਸ਼ ਕਰੋ। ਮੈਂ ਭੋਜਨ ਦਾ ਰਸ ਪਾਇਆ, ਮੈਂ ਧਨ ਦਾ ਰਸ ਪਾਇਆ, ਮੈਂ ਰਸ ਸੋਇਨਾ, ਰਸ ਰੂਪਾ, ਕਾਮਨ, ਰਸ ਪਰਮਲ ਕੀ ਵਾਸ, ਸਭ ਕੁਝ ਪਾਇਆ, ਅਸਵਾਰੀਆਂ ਦੇ ਰਸ ਪਾਏ, ਜੇਬਾਂ ਦੇ ਰਸ ਪਾਏ, ਪਰ ਸੱਚੇ ਪਾਤਸ਼ਾਹ ਕਿਤੇ ਦਇਆ ਕਰੋ, ਤਰਸ ਕਰੋ, ਮਹਾਰਸ ਦੀ ਤਮੰਨਾ ਵੀ ਜਾਗੇ। ਇਹ ਰਸ ਚੱਖਦਿਆਂ ਚੱਖਦਿਆਂ ਇੱਕ ਦਿਨ ਕਹਾਂ ਵੀ ਨਹੀਂ ਪਾਤਸ਼ਾਹ, ਸਭੇ ਵਸਤੂ ਮਿੱਠੀਆਂ ਹੈ ਨਾ, ਇਹ ਮਨ ਕਿਤੇ ਅੰਦਰੋਂ ਕਹੇ ਵੀ ਬਸ ਹੁਣ ਮਹਾਰਾਜ ਜੀ ਬਥੇਰੀ ਸ਼ੱਕਰ ਖਾ ਖਾ ਕੇ ਵੇਖ ਲਈ, ਦੁਨੀਆਂ ਦੇ ਛੋਟੇ ਛੋਟੇ ਰਸ ਬਥੇਰੇ ਸ਼ੱਕਰ ਗੁੜ ਨਿਵਾਤ। ਪਤਾ ਕਿਉਂ ਕਿਹਾ ਵੀ ਹੇ ਸੱਚੇ ਪਾਤਸ਼ਾਹ ਜੀ, ਦੁਨੀਆਂ ਦੇ ਛੋਟੇ ਛੋਟੇ ਰਸ ਬਥੇਰੇ ਚੱਕ ਚੱਕ ਕੇ ਵੇਖ ਲਏ, ਵਕਤੀ ਤੌਰ 'ਤੇ ਉਹੀ ਸਭ ਕੁਝ ਲੱਗਦਾ ਸੀ, ਹੁਣ ਬਸ ਕਰੋ ਮਹਾਰਾਜ, ਹੋਰ ਨਹੀਂ ਚਾਹੀਦਾ, ਕਿਤੇ ਇੱਥੇ ਜੇ ਪਹੁੰਚ ਜਾਈਏ ਅਸੀਂ। ਇਹ ਕਹੀਏ ਬਸ ਸੱਚੇ ਪਾਤਸ਼ਾਹ ਹੁਣ ਬਹੁਤ ਕੁਝ ਮਿਲ ਗਿਆ, ਤਨ ਦੀਆਂ ਖੁਸ਼ੀਆਂ ਬੜੀਆਂ ਮਿਲ ਗਈਆਂ ਨੇ, ਕਿਤੇ ਦਇਆ ਕਰ ਹੁਣ ਮਨ ਦੀ ਖੁਸ਼ੀ ਬਖਸ਼ ਦੇ। ਸਭੇ ਵਸਤੂ ਮਿੱਠੀਆਂ, ਮੈਨੂੰ ਉਹ ਵੀ ਰਸ ਬਖਸ਼ ਜਿਹਦੇ ਤੁਲ ਦੁਨੀਆਂ ਦਾ ਕੋਈ ਰਸ ਨਹੀਂ। ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਵਿਖੇ ਬਨ ਫੀਕਾ ਤਿਆਗ ਰਿ ਸਕੀਏ। ਗੁਰੂ ਕੇ ਕੀਰਤਨ, ਜਿਨ੍ਹਾਂ ਨੇ ਪਹਿਲਾਂ ਕੀਰਤਨ ਸਰਵਣ ਕੀਤਾ, ਆਪ ਜੀ ਨੇ ਹੁਣੇ ਸ਼ਬਦ ਸੁਣਿਆ ਹੋਏਗਾ, ਨਾਮ ਮਹਾਰਸ ਪੀਓ। ਠੀਕ ਹੈ, ਕੋਈ ਗੱਲ ਨਹੀਂ, ਸਾਰਿਆਂ ਨੂੰ ਘਰ ਨਹੀਂ ਮਿਲਿਆ ਹੋਇਆ, ਨਹੀਂ ਮਿਲਿਆ ਹੋਏਗਾ ਤੇ ਤਾਂ ਵੀ ਸਰ ਜਾਏਗਾ। ਹੋ ਸਕਦਾ ਸਾਰਿਆਂ ਨੂੰ ਇੱਕੋ ਜਿਹੇ ਕੱਪੜੇ ਨਾ ਮਿਲੇ ਹੋਣ, ਨਹੀਂ ਮਿਲੇ ਹੋਣਗੇ ਤੇ ਸਰ ਜਾਏਗਾ। ਹੋ ਸਕਦਾ ਸਾਰਿਆਂ ਨੂੰ ਪੈਸਾ ਦੌਲਤ ਨਾ ਮਿਲੀ ਹੋਏ, ਨਹੀਂ ਮਿਲਿਆ ਹੋਏਗਾ ਤਾਂ ਵੀ ਸਰ ਜਾਏਗਾ। ਪਰ ਜੇ ਮਹਾਰਸ ਨਾ ਮਿਲਿਆ ਤੇ ਡੁੱਬ ਜਾਵਾਂਗੇ ਸਾਧ ਸੰਗਤ। ਬਿਨ ਰਸ ਚਾਖੇ, ਜੇ ਇਹ ਨਾ ਚੱਖਿਆ ਤਾਂ ਮੈਂ ਕਹਿੰਦਾ ਵੀ ਅਰਦਾਸ ਕਰੀਏ, ਪਿਆਸ ਲੱਗ ਜੇ ਸੱਚੇ ਪਾਤਸ਼ਾਹ, ਤੜਪ ਪੈਦਾ ਕਰ, ਬੇਬਲ ਹੋਏ, ਟੱਕਰਾਂ ਮਾਰਾਂ ਕੰਧਾਂ ਨਾਲ ਵੀ, ਸੱਚੇ ਸਾਹਿਬ ਜੀ ਦੱਸੋ ਕਿੱਥੇ ਹੈ ਉਹ ਜਲ ਦੀ ਬੂੰਦ। ਇੱਦਾਂ ਤੜਪਾਂ ਜਿਵੇਂ ਵਿਛੜ ਕੇ ਮੱਛੀ ਤੜਪਦੀ ਹੈ। ਧੰਨ ਨੇ ਉਹ ਰੂਹਾਂ ਜਿਨ੍ਹਾਂ ਦੇ ਅੰਦਰ ਇਹ ਬਿਰਹੜਾ ਪੈਦਾ ਹੋ ਗਿਆ। ਬਿਰਹਾ ਤੂੰ ਸੁਲਤਾਨ ਕਿਹਾ ਸੀ, ਤੇ ਜੇ ਸਾਰੀ ਜ਼ਿੰਦਗੀ ਨਾ ਪੈਦਾ ਹੋਇਆ, ਜੇ ਭਾਗਾਂ ਵਾਲੇ ਉਹ 40 ਸਾਲ, 50 ਸਾਲ, 60 ਸਾਲ ਗੁਜ਼ਰੀ, ਅਜੇ ਤੱਕ ਤੇ ਪੈਦਾ ਨਹੀਂ ਹੋਇਆ ਮੇਰੇ ਅੰਦਰ, ਜੇ ਸਾਰੀ ਜ਼ਿੰਦਗੀ ਨਾ ਪੈਦਾ ਹੋਇਆ ਤੇ ਗੁਰੂ ਸਾਹਿਬ ਜੀ ਕਹਿੰਦੇ ਫਿਰ ਇਨਸਾਨ ਨਹੀਂ, ਫਿਰ ਤੇ ਸਮਝ ਲਾ ਭੂਤਨਾ ਹੀ ਆਇਆ ਸੀ ਤੇ ਭੂਤਨਾ ਹੀ ਚਲਿਆ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਬੋਲ ਰਹੇ, ਮੈਨੂੰ ਨਹੀਂ ਪਤਾ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ, ਜਿਸ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਲਾਸ਼ ਤੁਰੀ ਫਿਰਦੀ ਰਹੀ, ਸਾਰੀ ਜ਼ਿੰਦਗੀ ਲਾਸ਼, ਮੁਰਦਾ ਘਾਟ ਬਣਾ ਲਿਆ ਆਪਣੇ ਘਰ ਨੂੰ, ਘਰ ਵਿੱਚ ਥੋੜ੍ਹਾ ਵਸਿਆ, ਮੜੀਆਂ ਵਿੱਚ ਵਸਿਆ, ਬੰਦਾ ਥੋੜ੍ਹਾ ਜੀਵਿਆ, ਮੁਰਦਾ ਹੀ ਆਇਆ ਸੀ, ਮੁਰਦਾ ਹੀ ਚਲਿਆ ਗਿਆ। ਹਰ ਅਰਾਧੇ ਆਰੋਗ ਆਨੰਦ ਆਈ, ਹੇ ਸੱਚੇ ਪਾਤਸ਼ਾਹ ਉਹ ਆਨੰਦ ਕਿਵੇਂ ਆਏ, ਦੂਜੇ ਪਾਸੇ ਲੱਖਾਂ ਵੇਦਨਾ ਨੇ, ਲੱਖਾਂ ਪੀੜਾ ਨੇ। ਹੁਣ ਪੀੜਾ ਵਾਲਾ ਰਾਹ ਚਾਹੀਦਾ ਕਿ ਆਨੰਦ ਵਾਲਾ ਰਾਹ ਚਾਹੀਦਾ? ਸੱਚੀ ਮੁੱਚੀ ਵਾਲੀ ਪਿਆਸ ਜਾਗੇ ਕਿਤੇ ਸੱਚੇ ਪਾਤਸ਼ਾਹ, ਇਹ ਤੂੰ ਤਰਸ ਕਰ ਸਾਰਾ ਸ਼ਬਦ, ਇਹ ਦੋਨਾਂ ਦੀ ਤੁਲਨਾ ਹੈ ਕਿ ਦੱਸੋ ਤੁਹਾਨੂੰ ਕੀ ਚੰਗਾ ਲੱਗਦਾ ਪਿਆਰਿਓ। ਇੱਕ ਪਿਰਮ ਪਿਆਲਾ ਖਸਮ ਦਾ ਹੈ, ਇੱਕ ਵਿਖੇ ਬਨ ਹੈ, ਦੱਸੋ ਤੁਹਾਨੂੰ ਕੀ ਚੰਗਾ ਲੱਗਦਾ? ਖਸਮ ਪਿਰਮ ਪਿਆਲਾ ਲੈ ਕੇ ਉਹ ਕਹਿੰਦਾ ਆ ਮੈਂ ਤੈਨੂੰ 5 ਘੁੱਟਾਂ ਬਖਸ਼ਾਂ ਤੇ ਤੈਨੂੰ ਮੁਰਦੇ ਨੂੰ ਜੀਵਨ ਦੇ ਦਿਆਂ, ਆ ਮੈਂ ਤੈਨੂੰ ਗਲਵੱਕੜੀ 'ਚ ਲੈ ਕੇ ਆਪਣਾ ਪੁੱਤ ਬਣਾ ਲਵਾਂ, ਪੁੱਤ ਵਾਰਨ ਵਾਲਾ। ਅੱਜ ਪੰਥ ਨੇ ਧੰਨ ਮਾਂ ਜੀਤੋ ਜੀ ਦੇ ਲਾਲ ਕਲਗੀਆਂ ਵਾਲੇ ਸਾਹਿਬ ਦੇ ਜਿਗਰ ਦੇ ਟੁਕੜੇ, ਪਵਿੱਤਰ ਤਨ ਵਾਲੇ, ਮੈਂ ਪਵਿੱਤਰ ਤਨ, ਵੇਖੋ ਆਤਮਾ ਤੇ ਪਵਿੱਤਰ ਹੈ ਹੀ ਹੈ, ਉਹ ਦੈਵੀ ਜੋਤਾਂ ਨੇ, ਪਰ ਮੈਂ ਪਵਿੱਤਰ ਤਨ ਇਸ ਵਾਸਤੇ ਕਿਹਾ ਵੀ ਉਹਨਾਂ ਦੇ ਜਿਸਮ ਦੇ ਟੁਕੜੇ ਟੁਕੜੇ ਹੁੰਦੇ ਨੇ ਧੰਨ ਬਾਬਾ ਜੁਝਾਰ ਸਿੰਘ ਜੀ ਦੇ ਧਰਮ ਦੀ ਖਾਤਰ, ਚਮਕੌਰ ਸਾਹਿਬ ਦੀ ਧਰਤੀ ਤੇ। ਅੱਜ ਸ਼ਾਮ ਦੇ ਦੀਵਾਨ ਸੱਜਣੇ ਪੰਥ ਨੇ ਇਕੱਠਾ ਹੋਣਾ, ਕਿਤੇ ਸਾਨੂੰ ਉਹ ਯਾਦਾਂ ਸਾਡੇ ਚਿੱਤ 'ਚ ਵੱਸ ਜਾਣ। ਸ਼੍ਰੀ ਚਮਕੌਰ ਸਾਹਿਬ, ਉਸ ਮਿੱਟੀ ਦੇ ਅੰਦਰ ਮੇਰ ਹੈ, ਜਿਹਦੇ ਅੰਦਰ ਚਮਕ ਹੈ ਮੇਰ ਕੀ ਚਮਕੌਰ ਤੇਰੇ ਜ਼ਰਰੋਂ ਮੇਂ, ਚਮਕ ਹੈ ਮੇਰ ਕੀ ਚਮਕੌਰ ਤੇਰੇ ਜ਼ਰਰੋਂ ਮੇਂ। ਹੇ ਚਮਕੌਰ ਦੀ ਧਰਤੀ, ਤੇਰੀ ਮਿੱਟੀ ਦੇ ਕਣ ਕਣ ਦੇ ਅੰਦਰ, ਤੇਰੇ ਕਤਰੇ ਕਤਰੇ ਦੇ ਅੰਦਰ ਏਡੀ ਵੱਡੀ ਚਮਕ ਹੈ, ਇੰਨਾ ਵੱਡਾ ਪ੍ਰਤਾਪ ਹੈ ਕਿ ਕਰੋੜਾਂ ਸੂਰਜ ਚਮਕੌਰ ਦੀ ਧਰਤੀ ਦੇ ਮਿੱਟੀ ਦਾ ਮੁਕਾਬਲਾ ਨਹੀਂ ਕਰ ਸਕਦੇ, ਉੱਥੋਂ ਦੀ ਖਾਕ ਦਾ ਮੁਕਾਬਲਾ ਨਹੀਂ ਕਰ ਸਕਦੇ। ਕਰੋੜਾਂ ਸੂਰਜਾਂ 'ਚੋਂ ਚਮਕ ਨਹੀਂ ਜਿਹੜੀ ਚਮਕੌਰ ਦੇ ਜ਼ਰਰੇ ਵਿੱਚ ਚਮਕ ਹੈ, ਕਿਉਂਕਿ ਉਹਨਾਂ ਜ਼ਰਰਿਆਂ 'ਚ, ਉਸ ਮਿੱਟੀ ਅੰਦਰ ਮੇਰੇ ਕਲਗੀਆਂ ਵਾਲੇ ਸਾਹਿਬ ਦੇ ਜਿਗਰ ਦੇ ਟੁਕੜਿਆਂ ਦਾ ਖੂਨ ਸਿੰਜਿਆ ਹੋਇਆ। ਸਤਸੰਗ ਸਾਹਿਬ ਨੇ ਪੁੱਤਰਾਂ ਦੇ ਟੁਕੜੇ ਕਰਵਾ ਕੇ ਤੇ ਗਲਵੱਕੜੀ 'ਚ ਲੈਣ ਵਾਸਤੇ ਬਾਹਾਂ ਪਸਾਰੀਆਂ, ਅੱਜ ਵੀ ਪਸਾਰ ਕੇ ਬੈਠੇ ਆਓ ਕਹਿੰਦੇ। ਉਹ ਦਸ਼ਮੇਸ਼ ਪਿਤਾ ਘਰ ਉਜਾੜ ਕੇ ਆਪਣਾ ਤੇ ਸਾਡੇ ਘਰ ਬਣਾਉਣ ਵਾਲੇ ਵਸਾਉਣ ਵਾਲੇ, ਅੱਜ ਮਾਂ ਜੀਤੋ ਜੀ ਦੇ ਲਾਲ ਦਾ ਆਗਮਨ ਦਿਹਾੜਾ, ਪੰਥ ਨੇ ਮਨਾਉਣਾ ਸਾਧ ਸੰਗਤ। ਸੋ ਸਾਹਿਬ ਕਹਿੰਦੇ ਆਓ ਮੈਂ ਤੁਹਾਨੂੰ ਪੁੱਤ ਬਣਾ ਕੇ ਛਾਤੀ ਨਾ ਲਾਵਾਂ, ਪਰ ਯਾਦ ਰੱਖਿਓ ਗੁਰੂ ਕੇ ਪੁੱਤਰ ਸਰੀਰ ਨਾਲ ਕਾਇਆ ਨਾਲ ਹੀ ਨਹੀਂ ਬਣਨਾ, ਵੀ ਕਾਇਆ ਕਿਹੜੇ ਘਰ 'ਚ ਜਨਮੀ ਹੈ, ਗੁਰੂ ਕੇ ਪੁੱਤਰ ਸੋਚ ਨਾਲ ਬਣਨਾ। ਜੇ ਸੋਚ ਅਪਣਾਈ ਤੇ ਗੁਰੂ ਕੇ ਪੁੱਤਰ, ਤੇ ਜੇ ਸੋਚ ਤੋਂ ਬੇਮੁਖ ਹੋ ਗਏ ਤੇ ਫਿਰ ਕੁਪੁੱਤਰ, ਫਿਰ ਅਸੀਂ ਦੁਰਕਾਰੇ ਗਏ। ਸੋ ਸਤਿਗੁਰ ਜੀ ਸਾਨੂੰ ਉਹ ਆਨੰਦਮਈ ਜੀਵਨ ਦੀ ਜੁਗਤ ਦੱਸ ਰਹੇ ਆ। ਇੱਕ ਪਾਸੇ ਪਿਰਮ ਪਿਆਲਾ ਖਸਮ ਦਾ, ਉਹ ਸਾਡੇ ਮੂੰਹ ਵਿੱਚ ਬੂੰਦਾਂ ਪਾਉਣ ਵਾਸਤੇ ਤਿਆਰ ਹੈ, ਉਹ ਰਸ ਸਿੰਚਣ ਵਾਸਤੇ ਤਿਆਰ ਹੈ। ਇੱਕ ਪਾਸੇ ਵਿਖਿਆ ਦੇ ਕਟੋਰੇ ਹੈ, ਤੇ ਖਾਸ ਕਰਕੇ ਸਮਾਜ ਵਿੱਚ ਵਿਚਰਦਿਆਂ ਸਿੱਖਾ ਤੂੰ ਨਿਰਣਾ ਕਰ ਵੀ ਹੁਣ ਜ਼ਹਿਰ ਵਾਲੇ ਪਾਸੇ ਜਾਣਾ ਹੈ ਕਿ ਪਿਰਮ ਪਿਆਲਾ ਕਲਗੀਆਂ ਵਾਲੇ ਸਾਹਿਬ ਦਾ ਪੀਣਾ ਹੈ। ਆਓ ਸਾਰੇ ਸ਼ਬਦ ਵਿੱਚੋਂ ਸਤਿਗੁਰੂ ਜੀ ਪਾਸੋਂ ਸੋਝੀ ਮੰਗੀਏ, ਮਨ ਚਿੱਤ ਜੋੜ ਕੇ ਸੁਰਤ ਲਾ ਕੇ ਨਾ ਇੱਕ ਵਾਰ ਸਾਰੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਚਰਨ ਕਮਲ ਸਿਓ ਜਾ ਕਾ ਮਨ ਲੀਨਾ, ਸੇ ਜਾਨ ਤ੍ਰਿਪਤ ਅਗਾਈ।
ਹਾਂਜੀ, ਪਦਾਰਥ ਤੇ ਸਾਰਿਆਂ ਨੂੰ ਮਿਲੇ ਆ ਸਾਧ ਸੰਗਤ। ਹੋ ਸਕਦਾ 18ਵੀਂ ਸਦੀ ਵੱਲ ਝਾਤੀ ਮਾਰੀਏ ਤੇ ਸਿੱਖਾਂ ਦੇ ਮੁਕਾਬਲੇ ਉੱਤੇ ਬੜੇ ਬੜੇ ਸ਼ਹਿਨਸ਼ਾਹ ਅਮੀਰਜ਼ਾਦੇ ਹੋਣਗੇ, ਹਕੂਮਤਾਂ ਨਾਲ ਧੀਆਂ ਦੇ ਡੋਲੇ ਦੇ ਕੇ ਸਮਝੌਤਾ ਕਰਨ ਵਾਲਿਆਂ ਦੇ ਮਹਿਲ ਅੱਜ ਵੀ ਤੁਸੀਂ ਵੇਖਦੇ ਹੋ, ਜਿਨ੍ਹਾਂ ਨੇ ਆਪਣੀਆਂ ਧੀਆਂ ਦੇ ਡੋਲੇ ਦੇ ਕੇ ਹਕੂਮਤਾਂ ਨਾਲ ਸਮਝੌਤਾ ਕੀਤਾ ਉਹਨਾਂ ਦੇ ਬਣੇ ਹੋਏ ਮਹਿਲ ਅੱਜ ਵੀ ਤੁਸੀਂ ਵੇਖਦੇ ਹੋ, ਤੇ ਕਾਨੋ ਵਨ ਦੇ ਸ਼ੰਭਾਂ ਵਿੱਚ, ਝੱਲਾਂ ਵਿੱਚ, ਬੇਲਿਆਂ ਵਿੱਚ, ਬੁੱਢਾ ਜੋੜਦੇ ਹੋ ਰੇਗਸਥਾਨਾਂ ਵਿੱਚ, ਬਸੋਲੀ ਦੀਆਂ ਪਹਾੜੀਆਂ 'ਚ ਛੋਲਿਆਂ ਦੀ ਮੁੱਠ ਖਾ ਕੇ ਹਫ਼ਤਿਆਂ ਬੱਧੀ ਸਮਾਂ ਗੁਜ਼ਾਰਨ ਵਾਲੇ, ਭੂਰਿਆਂ ਵਿੱਚ ਰਾਤਾਂ ਕੱਟਣ ਵਾਲੇ, ਉਹਨਾਂ ਦੇ ਤੁਸੀਂ ਮਜ਼ਬੂਤ ਮਹਿਲ ਬਣੇ ਨਹੀਂ ਵੇਖਦੇ ਕਿਤੇ। ਸਾਧ ਸੰਗਤ ਜੀ, ਜਦੋਂ ਦੋਨਾਂ ਦੀ ਤੁਲਨਾ ਕਰਨੀ ਪਏਗੀ ਤੇ ਫਿਰ ਜਿਨ੍ਹਾਂ ਦਾ ਚਰਨਾਂ ਕਮਲਾਂ ਨਾਲ ਮਨ ਜੁੜਿਆ ਹੋਇਆ ਉਹ ਰੱਜੇ ਹੋਏ ਆ, ਜਿਹੜੇ ਮਹਿਲਾਂ ਦੀ ਭੁੱਖ ਵਿੱਚ ਆਪਣੀਆਂ ਜ਼ਮੀਰਾਂ ਵੇਚਣ ਵਾਲੇ ਸੀ ਉਹ ਕਦੀ ਤ੍ਰਿਪਤ ਨਹੀਂ ਹੋਏ, ਅੱਜ ਵੀ ਇੱਦਾਂ ਹੀ ਹੋਏਗਾ। ਜਿਸ ਮਨ ਦੀ ਤ੍ਰਿਪਤੀ ਚਾਹੁੰਦੇ ਹਾਂ ਅਸੀਂ, ਕਹੀਏ ਵੀ ਬਸ ਮੰਗਣ ਦੀ ਤਮੰਨਾ ਖਤਮ ਹੋ ਜਾਏ, ਇਸ ਦਰ ਦੇ ਉੱਤੇ ਭਾਈ ਆਦਮ ਜੀ ਆਏ। ਮੈਂ ਤਾਂ ਬੇਨਤੀ ਕੀਤੀ ਸੀ, ਮੰਗੀਏ ਸਭ ਕੁਝ ਪਰ ਮੰਗਦਿਆਂ ਮੰਗਦਿਆਂ ਕਹੀਏ ਮਹਾਰਾਜ ਜੀ ਮਹਾਰਸ ਵੀ ਬਖਸ਼ੋ। ਮਾਲਵੇ ਦੀ ਧਰਤੀ ਤੋਂ, ਬਠਿੰਡੇ ਦੇ ਖੇਤਰ ਚੋਂ ਭਾਈ ਆਦਮ ਜੀ ਆਏ, ਧਰਮ ਪਤਨੀ ਨੂੰ ਵੀ ਨਾਲ ਲੈ ਆਏ, ਧਨ ਦੌਲਤ ਦੇ ਰਸ ਚੱਕ ਚੁੱਕੇ ਸਨ, ਸੰਪਤੀ ਜ਼ਮੀਨ ਜਾਇਦਾਦ ਬੜੀ ਸੀ, ਰਸ ਚੱਕ ਚੁੱਕੇ ਸੀ। ਇੱਕ ਰਸ ਦੀ ਭੁੱਖ ਅੰਦਰ ਹੈ, ਸੋਚਦੇ ਆ ਜੇ ਉਹ ਪ੍ਰਾਪਤ ਹੋ ਜਾਏ ਤੇ ਫਿਰ ਸ਼ਾਇਦ ਸਾਡੀ ਸਾਰੀ ਭੁੱਖ ਮਿਟ ਜਾਵੇ, ਜਿਹੜੀ ਚੀਜ਼ ਬੰਦੇ ਨੂੰ ਨਹੀਂ ਨਾ ਮਿਲਦੀ। ਮਨੁੱਖ ਦੇ ਅੰਦਰ ਇੱਕ ਭਰਮ ਪੈਦਾ ਹੋਇਆ ਰਹਿੰਦਾ, ਇੱਕ ਤੌਖਲਾ ਬਣਿਆ ਰਹਿੰਦਾ ਵੀ ਜੇ ਮੈਨੂੰ ਇਹ ਵਸਤ ਮਿਲ ਜਾਏ ਤੇ ਫਿਰ ਮੈਂ ਰੱਜ ਜਾਵਾਂਗਾ। ਨਿਰਧਨ ਕਹਿੰਦਾ ਧਨ ਮਿਲ ਜਾਏ ਫਿਰ ਬੜੇ ਸੁੱਖ ਹੋਣੇ ਆ, ਭੁੱਖਾ ਕਹਿੰਦਾ ਭੋਜਨ ਮਿਲ ਜਾਏ ਸ਼ਾਇਦ ਫਿਰ ਬੜੇ ਸੁੱਖ ਹੋਣੇ ਆ। ਭਾਈ ਆਦਮ ਇਹ ਦੰਪਤੀ ਕਹਿੰਦੇ ਵੀ ਸੰਤਾਨ ਨਹੀਂ ਹੈਗੀ ਤੇ ਜੇ ਸੰਤਾਨ ਮਿਲ ਜਾਏ ਫਿਰ ਬੜਾ ਆਨੰਦ ਹੋਣਾ। ਇਸ ਦਰ ਤੇ ਆ ਗਏ ਜਿੱਥੇ ਤੁਸੀਂ ਬੈਠੇ ਹੋ ਗੁਰਮੁਖੋ। ਦੁਨੀਆਂ ਭਰ ਵਿੱਚ ਵਸਦੇ ਮਨੁੱਖ ਜਿਸ ਦਰ ਦੀ ਆਸ ਲਾ ਕੇ ਝੋਲੀਆਂ ਅੱਡਦੇ ਵੀ ਹੇ ਦਾਤਾ ਸਾਡੀ ਝੋਲੀ ਦੇ ਅੰਦਰ ਆਪਣੀਆਂ ਰਹਿਮਤਾਂ ਪਾਓ ਤੇ ਮੇਰੇ ਦਾਤਾ ਜੀ ਨਿਵਾਜਣ ਵਾਲੇ ਸਭ ਨੂੰ ਨਿਵਾਜ ਦੇ। ਸਾਧ ਸੰਗਤ, ਭਾਈ ਆਦਮ ਜੀ ਆਏ, ਇੱਕ ਤਮੰਨਾ ਲੈ ਕੇ ਆਏ ਸੀ ਵੀ ਇਹ ਝੋਲੀ ਸੰਤਾਨ ਤੋਂ ਸੱਖਣੀ ਹੈ ਤੇ ਹੇ ਸੱਚੇ ਪਾਤਸ਼ਾਹ ਤੁਸੀਂ ਸੰਤਾਨ ਦੀ ਦਾਤ ਦਿਓ, ਧਨ ਦੌਲਤ ਸੰਪਤੀ ਜ਼ਮੀਨ ਜਾਇਦਾਦ ਦਾ ਰਸ ਬੜਾ ਚੱਖਿਆ। ਇੱਥੇ ਆ ਕੇ ਇੱਕ ਚੀਜ਼ ਝੋਲੀ 'ਚ ਪੈਂਦੀ ਹੈ, ਹੱਥ ਕਾਰ ਵੱਲ ਤੇ ਚਿੱਤ ਕਰਤਾਰ ਵੱਲ। ਗੁਰੂ ਦੇ ਘਰ, ਗੁਰੂ ਦੇ ਮਾਰਗ ਉੱਤੇ ਜਿਹੜੀ ਸਭ ਤੋਂ ਵੱਡੀ ਚੀਜ਼ ਸਾਨੂੰ ਮਿਲਣੀ ਆ ਨਾ, ਉਹ ਹੈ ਸਰੀਰ ਨੂੰ ਕਾਰੇ ਲਾ ਦੇਣਾ ਗੁਰੂ ਨੇ ਤੇ ਚਿੱਤ ਨੂੰ ਵਿਚਾਰ ਨਾਲ ਸਰਸ਼ਾਰ ਕਰ ਦੇਣਾ। ਭਾਈ ਆਦਮ ਜੀ ਤੇ ਉਹਨਾਂ ਦੀ ਪਤਨੀ ਕਾਰੇ ਲੱਗੇ ਆ, ਸੇਵਾ ਕਰਦੇ ਆ। ਆ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਲੰਗਰ, ਤੁਸੀਂ ਵੀ ਭਾਗਾਂ ਵਾਲੀਆਂ ਰੂਹਾਂ ਨੇ ਜਿਹੜੇ ਹੱਥ ਸਕਾਰਥ ਕਰਦੇ, ਬਿਨ ਸੇਵਾ ਧ੍ਰਿਗ ਹੱਥ ਪੈਰ ਹੋਰ ਨੇਹ ਫਲ ਕਰਨੀ। ਚਿੱਤ ਵਾਹਿਗੁਰੂ ਜੀ ਦੀ ਯਾਦ ਵਿੱਚ ਭਿੱਜ ਗਿਆ ਅਤੇ ਹੱਥ ਸਾਹਿਬ ਦੀ ਲੱਗੀ ਦਿੱਤੀ ਹੋਈ ਕਾਰ ਵਿੱਚ ਲੱਗੇ, ਇੰਨਾ ਮਨ ਰੱਜਿਆ, ਇੰਨਾ ਮਨ ਤ੍ਰਿਪਤ ਹੋਇਆ। ਜਿੱਦਣ ਸੇਵਾ ਨੂੰ ਫਲ ਲੱਗਣ ਦਾ ਮੌਕਾ ਆਇਆ ਨਾ, ਠੀਕ ਹੈ, ਉਹ ਕੀਤੀ ਉੱਦਣ ਵੀ ਸੇਵਾ ਹੀ ਸੀ। ਸਰਦੀ ਵਿੱਚ ਠਰੇ ਹੋਏ ਸਿੱਖਾਂ ਨੂੰ ਪੋਹ ਦੀਆਂ ਸੀਤ ਰਾਤਾਂ ਵਿੱਚ ਘਰ ਦੇ ਦਰਵਾਜ਼ੇ ਤੱਕ ਤੋੜ ਕੇ ਅੱਗ ਬਾਲ ਕੇ ਜਦੋਂ ਸੇਕਣ ਨੂੰ ਦਿੱਤੀ ਤਾਂ ਮਹਾਰਾਜ ਬੜੇ ਤੁੱਠੇ। ਸਿੱਖਾਂ ਪ੍ਰਤੀ ਇੰਨਾ ਸਨੇਹ ਜਦੋਂ ਸਿੱਖ ਦਾ ਵੇਖਿਆ, ਧੰਨ ਗੁਰੂ ਰਾਮਦਾਸ ਮਹਾਰਾਜ ਬੜੇ ਤੁੱਠੇ। ਅਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਬੁਲਾ ਕੇ ਕਹਿੰਦੇ ਨੇ, ਭਾਈ ਆਦਮ ਜੀ, ਕੋਈ ਭੁੱਖ ਦੱਸੋ, ਕੋਈ ਤਮੰਨਾ ਦੱਸੋ, ਤੁਹਾਡੀ ਝੋਲੀ ਰਹਿਮਤ ਨਾਲ ਭਰ ਜਾਏ ਗੁਰੂ ਨਾਨਕ ਦੇ ਘਰ ਤੋਂ। ਅਤੇ ਤੁਸੀਂ ਇਸ ਗਾਥਾ ਨੂੰ ਸੁਣਿਆ, ਮੈਂ ਤਾਂ ਸੰਖੇਪ ਕਰ ਰਿਹਾ। ਇੱਕ ਵਾਰੀ ਨਹੀਂ, ਤਿੰਨ ਵਾਰ ਸਤਿਗੁਰੂ ਜੀ ਨੇ ਬੁਲਾ ਬੁਲਾ ਕੇ ਪੁੱਛਿਆ। ਅਤੇ ਭਾਈ ਆਦਮ ਜੀ, ਵੇਖੋ ਅੰਦਾਜ਼ੇ ਲਾਉਣ ਵਾਲਿਆਂ ਨੇ ਇਹ ਕਿਹਾ ਵੀ ਭਾਈ ਆਦਮ ਜੀ ਝਿਜਕ ਗਏ। ਮੰਗਤੇ ਨੂੰ ਕੋਈ ਝਿਜਕ ਨਹੀਂ ਹੁੰਦੀ ਸਾਧ ਸੰਗਤ, ਜਿਹੜਾ ਠੂਠਾ ਫੜ ਕੇ ਮੰਗਣ ਹੀ ਆ ਜਾਏ ਉਹਦੀ ਝਿਜਕ ਮੁੱਕ ਜਾਂਦੀ ਹੈ। ਆਏ ਮੰਗਣ ਹੀ ਸੀ, ਪਰ ਗੁਰੂ ਦੀ ਪਵਿੱਤਰ ਯਾਦ ਨੇ ਅਤੇ ਸਤਿਗੁਰੂ ਜੀ ਦੀ ਸੇਵਾ ਨੇ ਚਿੱਤ ਇੰਨਾ ਤ੍ਰਿਪਤ ਕੀਤਾ ਕਿ ਭੁੱਖ ਮਿਟ ਗਈ, ਜਿਹੜੀ ਭੁੱਖ ਲੈ ਕੇ ਆਏ ਸੀ। ਹਜ਼ੂਰ ਕਹਿੰਦੇ ਨੇ ਤਿੰਨ ਵਾਰੀ ਬੁਲਾ ਕੇ ਕਹਿੰਦੇ ਨੇ, ਭਾਈ ਆਦਮ ਮੰਗੋ ਕੁਝ ਦਈਏ, ਮੰਗੋ ਕੁਝ ਦਈਏ, ਮੰਗੋ ਕੁਝ ਦਈਏ। ਅਤੇ ਭਾਈ ਆਦਮ ਜੀ ਨੇ ਤਿੰਨੋਂ ਵਾਰੀ ਕਿਹਾ ਸੀ, ਪਾਤਸ਼ਾਹ ਜੀ, ਕੋਈ ਭੁੱਖ ਹੀ ਬਾਕੀ ਨਹੀਂ ਰਹਿ ਗਈ। ਇਹਨੂੰ ਕਹਿੰਦੇ ਆ ਤ੍ਰਿਪਤ ਹੋਣਾ। ਔਰ ਪਿਰਮ ਪਿਆਲਾ ਮਹਾਰਾਸ ਹੀ ਸਾਨੂੰ ਤ੍ਰਿਪਤ ਕਰ ਸਕਦਾ ਦੁਨੀਆਂ ਦੀਆਂ ਭੁੱਖਾਂ ਨਾਲ। ਮਹਾਰਾਜ ਨੇ ਇੱਕ ਪ੍ਰਮਾਣ ਦਿੱਤਾ ਬੜਾ ਸੋਹਣਾ। ਸਾਹਿਬ ਕਹਿੰਦੇ, ਜਿਵੇਂ ਲੱਕੜਾਂ ਨਾਲ ਅੱਗ ਨਹੀਂ ਬੁੱਝਦੀ, ਇਵੇਂ ਪਦਾਰਥਾਂ ਨਾਲ ਤ੍ਰਿਸ਼ਨਾ ਨਹੀਂ ਬੁੱਝਦੀ। ਜਿਉਂ ਪਾਵਕ ਈਦਨ ਨਹੀਂ ਧਰਾਪੈ, ਬਿਨ ਹਰ ਕਹਾਂ ਅਗਾਈ। ਬਿਨ ਹਰ ਨਾਮ ਨਾ ਸ਼ਾਂਤ ਹੋਏ। ਇੱਥੇ ਤੇ ਤ੍ਰਿਪਤ ਹੋਣ ਦਾ ਇੱਕੋ ਹੀ ਇੱਕ ਸਾਧਨ ਹੈ, ਜਿੱਦਣ ਚਿੱਤ ਕਰਤਾਰ ਵੱਲ ਹੋਇਆ ਤੇ ਹੱਥ ਸੁਕਿਰਤ ਕਰਨ ਵੱਲ ਹੋ ਗਏ, ਉਦਣ ਚਿੱਤ ਰੱਜੇਗਾ ਸਾਧ ਸੰਗਤ। ਸੋ ਸਾਹਿਬ ਕਹਿ ਰਹੇ ਆ ਵੀ ਭਾਈ ਇਹ ਵਡਿਆਈ ਹੈ, ਸੇ ਜਨ ਤ੍ਰਿਪਤ ਅਗਾਈ, ਜਿਨ੍ਹਾਂ ਦੀ ਚਰਨਾਂ ਕਮਲਾਂ ਨਾਲ ਬਣ ਆ ਗਈ। ਚਰਨ ਕਮਲ ਜਾਂ ਕਾ ਮਨ ਰਾਪੈ, ਸੋਗ ਅਗਨ ਤਿਸ ਜਨ ਨਾ ਵਿਆਪੈ। ਕੁਝ ਵੀ ਖੁਸ ਜਾਣ ਦੀ ਚਿੰਤਾ ਉਹਨਾਂ ਦੇ ਅੰਦਰ ਨਹੀਂ ਵਿਆਪਦੀ, ਜਿਨ੍ਹਾਂ ਦੀ ਸੁਰਤ ਚਰਨਾਂ ਕਮਲਾਂ ਨਾਲ ਜੁੜਦੀ ਹੈ ਉਹ ਅੰਦਰੋਂ ਤ੍ਰਿਪਤ ਹੋ ਜਾਂਦੇ ਹਨ।
ਗੁਣ ਅਮੋਲ ਜਿਸ ਹਿਰਦੈ ਨਾ ਵਸਿਆ, ਤੇ ਨਰ ਤ੍ਰਿਸ਼ਨ ਤ੍ਰਿਖਾਈ।
ਹਾਂ, ਵਾਹਿਗੁਰੂ ਗੁਣ ਸਰੂਪ ਹੈ, ਤੇ ਜੇ ਅਸੀਂ ਕਹਿੰਦੇ ਹਾਂ ਵੀ ਤ੍ਰਿਸ਼ਨਾ ਬੁੱਝ ਜਾਏ, ਤ੍ਰਿਸ਼ਨਾ ਬੁੱਝੈ ਹਰ ਕੈ ਨਾਮ, ਮਹਾਂ ਸੰਤੋਖ ਹੋਵੇ ਗੁਰ ਬਚਨੀ, ਪ੍ਰਭ ਸਿਓ ਲੱਗੈ ਪੂਰਨ ਧਿਆਨ, ਤੇ ਹਰ ਕੀ ਹੈ, ਵਾਹਿਗੁਰੂ ਕੀ ਹੈ ਗੁਣ। ਵੇਖੋ, ਮੰਨ ਲਓ ਜ਼ੁਬਾਨ ਵਾਹਿਗੁਰੂ ਵਾਹਿਗੁਰੂ ਕਹਿ ਰਹੀ ਹੈ, ਪਰ ਅੰਦਰੋਂ ਲੋਭ ਨਹੀਂ ਮਰਿਆ। ਗੰਗੂ ਪੰਡਿਤ ਹੈ, ਗਾਇਤਰੀ ਮੰਤਰ ਪੜ੍ਹਦਾ ਹੈ, ਜੰਜੂ ਧਾਰਨ ਕਰਦਾ ਹੈ, ਧਰਮ ਦਾ ਕਰਮ ਵੀ ਕਰਦਾ ਹੈ। ਜ਼ੁਬਾਨ ਤੋਂ ਕਦੀ ਕਦੀ ਜਦੋਂ ਮੌਕਾ ਮਿਲਦਾ ਰਾਮ ਰਾਮ ਵੀ ਕਹਿੰਦਾ, ਪਰ ਚੰਦ ਸਿੱਕਿਆਂ ਦਾ ਲਾਲਚ ਗੁਰੂ ਦੇ ਲਾਲਾਂ ਨੂੰ ਕੈਦ ਕਰਵਾ ਦਿੰਦਾ। ਚੰਦ ਸਿੱਕਿਆਂ ਦਾ ਲਾਲਚ ਸਾਰੀ ਜ਼ਿੰਦਗੀ ਦਾ ਕਲੰਕ ਖੱਟ ਲੈਂਦਾ ਸਾਧਸੰਗ। ਹੁਣ ਜ਼ੁਬਾਨ ਰਾਮ ਰਾਮ ਕਹਿ ਰਹੀ ਹੈ, ਉੱਥੇ ਹੀ ਖੜਾ ਇੱਕ ਧਰਮ ਦੇ ਭੇਸ ਵਿੱਚ, ਹੱਥ ਵਿੱਚ ਤਸਬੀ, ਬਗਲ ਵਿੱਚ ਧਰਮ ਦਾ ਗ੍ਰੰਥ, ਫਤਵੇ ਸੁਣਾਉਣ ਵਾਲਾ, ਉਹ ਜ਼ੁਬਾਨ ਤੋਂ ਅੱਲਾ ਅੱਲਾ ਕਹਿ ਰਿਹਾ, ਰੱਬ ਰੱਬ ਕਹਿ ਰਿਹਾ, ਕੋਈ ਵੀ ਨਾਂ ਲੈ ਲਓ, ਪਰ ਚੰਦ ਸਿੱਕਿਆਂ ਦੇ ਬਦਲੇ ਆਪਣੀ ਜ਼ਮੀਰ ਵੇਚਦਾ। ਜ਼ੁਬਾਨ ਤੋਂ ਰੱਬ ਰੱਬ ਕਹਿ ਰਿਹਾ, ਪਰ ਅੰਦਰ ਰੱਬ ਵਾਲਾ ਦਇਆ ਦਾ ਗੁਣ ਨਹੀਂ ਆਇਆ। ਅਤੇ ਜਿੰਨੀ ਦੇਰ ਗੁਣ ਨਹੀਂ ਆਉਂਦਾ, ਉਨੀ ਦੇਰ ਆਤਮਾ ਨਹੀਂ ਰੱਜਦੀ ਸਾਧ ਸੰਗਤ। ਗੁਣ ਅਮੋਲ ਜਿਸ ਹਿਰਦੈ ਨਾ ਵਸਿਆ, ਤੇ ਨਰ ਤ੍ਰਿਸ਼ਨ ਤ੍ਰਿਖਾਈ। ਜੇ ਅੰਦਰੋਂ ਤ੍ਰਿਪਤ ਹੋ ਜਾਏ, ਅੰਦਰ ਦਇਆ ਵਸ ਜੇ, ਅੰਦਰੋਂ ਲੋਭ ਨਿਵਿਰਤ ਹੋ ਜਾਏ, ਅੰਦਰ ਤ੍ਰਿਪਤੀ ਆ ਜਾਏ, ਤੇ ਫਿਰ ਹੀ ਤ੍ਰਿਸ਼ਨਾ ਦੀ ਅੱਗ ਬੁੱਝੇਗੀ। ਨਾ ਗੰਗੂ ਦਾ ਰੱਬ ਰੱਬ ਕਹਿੰਦੇ ਆ ਅੰਦਰ ਤ੍ਰਿਪਤ ਹੋਇਆ, ਨਾ ਕਾਜੀ ਦਾ ਰੱਬ ਰੱਬ ਕਹਿੰਦੇ ਅੰਦਰ ਤ੍ਰਿਪਤ ਹੋਇਆ, ਤੇ ਤੀਜੀ ਵਾਰੀ ਹੁਣ ਸਾਡੀ ਆ ਗਈ ਸਾਧ ਸੰਗਤ। ਕਿਤੇ ਸਾਡਾ ਵੀ ਧਰਮ ਧੰਦਾ ਨਾ ਬਣ ਕੇ ਰਹਿ ਜਾਏ। ਧਰਮ ਨੂੰ ਧਾਰਨ ਕਰਨਾ, ਗੁਣ ਨੂੰ ਧਾਰਨ ਕਰਨਾ, ਵਾਹਿਗੁਰੂ ਜੀ ਨੂੰ ਸਿਮਰਨਾ, ਵਾਹਿਗੁਰੂ ਜੀ ਦੇ ਗੁਣ ਨੂੰ ਅੰਦਰ ਵਸਾਉਣਾ, ਅਤੇ ਜੇ ਗੁਣ ਨਹੀਂ ਵਸਿਆ ਤ੍ਰਿਸ਼ਨਾ ਨਹੀਂ ਬੁੱਝੇਗੀ। ਤ੍ਰਿਸ਼ਨਾ ਬੁੱਝੈ ਹਰ ਕੈ ਨਾਮ। ਇਹ ਗੱਲ ਨੂੰ ਮੈਂ ਫਿਰ ਬੇਨਤੀ ਕਰਦਾ, ਆਪਣੇ ਹਿਰਦੇ 'ਚ ਸਪੱਸ਼ਟ ਕਰ ਲਿਓ। ਧੰਨ ਨੇ ਉਹ ਰੂਹਾਂ ਜਿਹੜੀਆਂ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਦੀਆਂ, ਧੰਨ ਨੇ ਉਹ ਗੁਰਸਿੱਖ ਜਿਹੜੇ ਬਹਿੰਦਿਆਂ ਉੱਠਦਿਆਂ ਹਰ ਨਾਮ 'ਤੇ ਆਉਂਦੇ ਆ। ਪ੍ਰਸਾਦ ਸੰਗਤ, ਇਸ ਗੱਲ ਦਾ ਧਿਆਨ ਰੱਖਣਾ, ਕਿਤੇ ਤਸਬੀ ਵਾਲੇ ਵਾਂਗ ਅਤੇ ਤਿਲਕ ਵਾਲੇ ਵਾਂਗ ਸਾਡੀ ਵੀ ਹਾਲਤ ਇਹ ਨਾ ਹੋਵੇ ਕਿ ਜ਼ੁਬਾਨ 'ਤੇ ਕਹਿ ਰਹੀ ਹੋਵੇ ਪਰ ਅੰਦਰ ਗੁਣ ਵਸਿਆ ਹੀ ਕੋਈ ਨਾ ਹੋਵੇ। ਜਿਨ੍ਹਾਂ ਦੇ ਅੰਦਰ ਸਾਹਿਬ ਕਹਿੰਦੇ ਗੁਣ ਨਹੀਂ ਵੱਸਦਾ। ਦੂਜੀ ਗੱਲ, ਗੁਣ ਖਰੀਦਿਆ ਨਹੀਂ ਜਾਣਾ, ਗੁਣ ਅਮੋਲ। ਇਹ ਤਾਂ ਵਾਹਿਗੁਰੂ ਜੀ ਨਾਲ ਸੁਰਤ ਜੋੜਿਆ ਮਿਲਣਾ, ਬਾਜ਼ਾਰਾਂ ਵਿੱਚ ਨਹੀਂ ਵਿਕਦਾ ਕਿ ਅਸੀਂ ਤ੍ਰਿਪਤੀ ਬਾਜ਼ਾਰਾਂ 'ਚੋਂ ਖਰੀਦ ਲਵਾਂਗੇ। ਗੁਣ ਅਮੋਲ ਜਿਸ ਹਿਰਦੈ ਨਾ ਵਸਿਆ। ਇੱਕ ਪਾਸੇ ਗੁਰੂ ਦੇ ਦਰਸ਼ਨ ਕਰੀਏ, ਇੱਕ ਪਾਸੇ ਆਪਣੇ ਚਿੱਤ ਨੂੰ ਵੇਖੀਏ ਵੀ ਗੁਰੂ ਦੇ ਕਿੰਨੇ ਕੁ ਗੁਣ ਸਾਡੇ ਅੰਦਰ ਵੱਸ ਗਏ ਹੈ। ਗੁਣੀ ਨਿਧਾਨ ਵਾਹਿਗੁਰੂ ਜੀ, ਗੁਣ ਸਰੂਪ ਵਾਹਿਗੁਰੂ ਜੀ ਜਿਹਨੂੰ ਅਸੀਂ ਧਿਆ ਰਹੇ ਹਾਂ, ਇੱਕ ਇੱਕ ਕਰਕੇ ਕਿੰਨੇ ਕੁ ਗੁਣ ਸਾਡੇ ਅੰਦਰ ਵੱਸ ਗਏ ਹੈ। ਉਹ ਦਇਆ ਦਾ ਰੂਪ ਹੈ, ਉਹ ਵੈਰ ਰਹਿਤ ਹੈ, ਉਹ ਭਉ ਰਹਿਤ ਹੈ। ਹੁਣ ਅਸੀਂ ਅੰਦਰੋਂ ਵਾਕਈ ਵੈਰ ਰਹਿਤ ਭਉ ਰਹਿਤ ਹੋ ਗਏ, ਅਤੇ ਜੇ ਗੁਣ ਅੰਦਰ ਨਹੀਂ ਧਾਰਿਆ ਫਿਰ ਕਦੀ ਵੀ ਮਨ ਸ਼ਾਂਤ ਨਹੀਂ ਹੋ ਸਕਦਾ।
ਹਰ ਆਰਾਧੇ ਆਰੋਗ ਅਨਦਾਏ।
ਹਾਂ, ਜ਼ਿੰਦਗੀ ਰੋਗ ਰਹਿਤ ਕਰਨੀ ਹੈ, ਜ਼ਿੰਦਗੀ ਆਨੰਦ ਨਾਲ ਭਰਨੀ ਹੈ, ਅਤੇ ਵਾਹਿਗੁਰੂ ਜੀ ਦੀ ਪਵਿੱਤਰ ਯਾਦ, ਗੁਣ ਸਰੂਪ ਵਾਹਿਗੁਰੂ ਜੀ ਦਾ ਸਰੂਪ ਹਿਰਦੇ 'ਚ ਵਸਾਉਣਾ। ਸਿਰ ਤੋਂ ਲੈ ਕੇ ਪੈਰਾਂ ਤੱਕ ਜੇ ਕੋਈ ਕਹੇ ਭਾਈ ਪਰਮੇਸ਼ਰ ਦਾ ਰੂਪ ਕੀ ਹੈ ਜੀ? ਗੁਰੂ ਨਾਨਕ ਸਾਹਿਬ ਕਹਿੰਦੇ ਆਓ ਦੁਨੀਆਂ ਦੇ ਲੋਕੋ, ਮੈਂ ਤੁਹਾਨੂੰ ਰੱਬ ਦੇ ਦਰਸ਼ਨ ਕਰਾਵਾਂ। ਅਤੇ ਲੋਕ ਭੱਜ ਕੇ ਗਏ ਹੋਣਗੇ, ਕੋਈ ਨਵਾਂ ਚਿੱਤਰ, ਨਵੀਂ ਮੂਰਤੀ, ਨਵੀਂ ਤਸਵੀਰ ਪ੍ਰਗਟ ਹੋਏਗੀ। ਗੁਰੂ ਨਾਨਕ ਸਾਹਿਬ ਜੀ ਸੱਚਖੰਡ ਵਿੱਚੋਂ ਆਏ ਨੇ, ਬਾਬਾ ਪਹਿਦਾ ਸੱਚਖੰਡ, ਅਤੇ ਉਸੇ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਜਿੱਥੇ ਪੰਥ ਨੇ ਇਕੱਠਿਆਂ ਹੋ ਕੇ, ਪੰਥ ਦੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਤਨਸ਼ੀਲ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ, ਬੜੀਆਂ ਵੱਡੀਆਂ ਤਿਆਰੀਆਂ ਹੋ ਰਹੀਆਂ। ਬਾਬਾ ਵਈਂ ਤੋਂ ਪ੍ਰਗਟ ਹੁੰਦਾ ਹੈ ਅਤੇ ਬਾਬੇ ਨੇ ਕਿਹਾ ਆਓ ਮੈਂ ਤੁਹਾਨੂੰ ਵਾਹਿਗੁਰੂ ਜੀ ਦੀ ਮੂਰਤ ਦੇ ਦਰਸ਼ਨ ਕਰਾਵਾਂ। ਸ਼ਾਇਦ ਪੁਰਾਣੀ ਸੋਚ ਰੱਖਣ ਵਾਲਿਆਂ ਦੇ ਅੰਦਰ ਇਹ ਖਿਆਲ ਆਇਆ ਹੋਵੇ ਕਿ ਪਹਿਲੀਆਂ ਮੂਰਤੀਆਂ, ਪਹਿਲੇ ਚਿੱਤਰ, ਪਹਿਲੀਆਂ ਤਸਵੀਰਾਂ ਸਾਰੀਆਂ ਕੰਡੈਮ ਹੋ ਜਾਣਗੀਆਂ ਅਤੇ ਗੁਰੂ ਨਾਨਕ ਸਾਹਿਬ ਜੀ ਨਵੀਂ ਤਸਵੀਰ ਬਣਾਉਣਗੇ ਕਿ ਮੈਂ ਸੱਚਖੰਡ 'ਚ ਇੱਦਾਂ ਦਾ ਰੱਬ ਵੇਖ ਕੇ ਆਇਆ, ਐਨ ਤੁਹਾਡੇ ਵਾਂਗ ਬਹਿ ਕੇ ਸਨਾਟਾ ਛਾ ਗਿਆ। ਅਤੇ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਦੇ ਨਾਲ ਵਾਹਿਗੁਰੂ ਜੀ ਦਾ ਰੂਪ ਦੱਸਿਆ, ਸ਼ਬਦ ਦੇ ਨਾਲ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਇੱਕ ਇੱਕ ਅੱਖਰ 'ਚ ਕੀ ਹੈ ਵਾਹਿਗੁਰੂ ਜੀ ਦੇ ਗੁਣ। ਨਿਰਭਉ ਨਿਰਵੈਰ ਅਕਾਲ ਮੂਰਤ ਗੁਣ ਹੈ। ਲਕੀਰ ਨਾਲ ਅਕਾਲ ਮੂਰਤ ਨਹੀਂ ਬਣਨਾ ਵੀ ਰੇਖਾ ਖਿੱਚਾਂਗੇ ਇੱਦਾਂ ਦਾ ਬਣੇਗਾ, ਪੱਥਰ ਨਾਲ ਅਕਾਲ ਮੂਰਤ ਨਹੀਂ ਬਣਨਾ, ਮਿੱਟੀ ਨਾਲ ਅਕਾਲ ਮੂਰਤ ਨਹੀਂ ਬਣਨਾ, ਇਹ ਗੁਣ ਹੈ ਸਾਧ ਸੰਗਤ। ਅਜੂਨੀ ਨੂੰ ਅਸੀਂ ਕਿਸੇ ਰੂਪ ਵਿੱਚ ਉੱਕਰ ਨਹੀਂ ਸਕਦੇ ਵੀ ਅਜੂਨੀ ਇੱਦਾਂ ਦਾ ਹੁੰਦਾ, ਇਹ ਸ਼ਬਦ ਹੈ ਅਤੇ ਸ਼ਬਦ ਗੁਣ ਨਾਲ ਭਰਿਆ ਹੋਇਆ। ਜੋ ਮੈਂ ਬੇਨਤੀ ਕਰ ਰਿਹਾ ਇਹਨੂੰ ਸਮਝਣ ਦਾ ਯਤਨ ਕਰਿਓ, ਅਜੂਨੀ ਸ਼ਬਦ ਹੈ ਅਤੇ ਸ਼ਬਦ ਦੇ ਅੰਦਰ ਗੁਣ ਰਚਿਆ ਹੋਇਆ ਵਾਹਿਗੁਰੂ ਜੀ ਦਾ, ਵੀ ਉਹ ਜੂਨਾਂ ਵਿੱਚ ਨਹੀਂ ਆਉਂਦਾ, ਉਹਨੂੰ ਕੋਈ ਬਣਾ ਨਹੀਂ ਸਕਦਾ। ਸਹਿ ਭੰ ਗੁਰਪ੍ਰਸਾਦ ਰਾਹੀਂ ਵਰਤਦਾ ਸਾਧ ਸੰਗਤ, ਪ੍ਰਗਟ ਹੁੰਦਾ, ਦਿਸਦਾ। ਹੁਣ ਜੇ ਕਸਰ ਰਹਿ ਗਈ ਤਾਂ ਦਸਵੇਂ ਸਰੂਪ 'ਚ ਆ ਕੇ ਫਿਰ ਕਿਹਾ ਆਓ ਮੈਂ ਤੁਹਾਨੂੰ ਦੱਸਾਂ ਵਾਹਿਗੁਰੂ ਜੀ ਦੇ ਦਰਸ਼ਨ, ਉਦਣ ਵੀ ਭੀੜ ਇਕੱਠੀ ਹੋਈ ਹੋਏਗੀ ਜਿੱਦਣ ਕਲਗੀਧਰ ਪਾਤਸ਼ਾਹ ਵਾਹਿਗੁਰੂ ਜੀ ਦੇ ਦਰਸ਼ਨ ਕਰਾਉਣ ਲੱਗੇ। ਅਤੇ ਧੰਨ ਦਸ਼ਮੇਸ਼ ਜੀ ਕਹਿਣ ਲੱਗੇ ਆਓ ਚਿੱਤਰ ਬਣਾਈਏ, ਪੈਨਸਲ ਫੜ ਕੇ ਨਹੀਂ ਸ਼ਬਦ ਦੇ ਨਾਲ ਚਿੱਤਰ ਬਣਾਇਆ। ਇਸ ਲਈ ਅਸੀਂ ਸ਼ਬਦ ਨੂੰ ਨਿਰੰਕਾਰ ਮੰਨਦੇ ਹਾਂ, ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਅਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਚਿੱਤਰ ਕੀ ਖਿੱਚਿਆ, ਚੱਕਰ ਚਿਹਨੇ ਅਰ ਵਰਨ ਜਾਤ ਅਰ ਪਾਤ ਨਹਿਨ ਜੇ, ਨਾ ਕਿਸੇ ਕੁੱਲ 'ਚ ਜੰਮਿਆ ਹੈ, ਨਾ ਕੋਈ ਉਹਦਾ ਰੂਪ ਹੈ, ਨਾ ਕੋਈ ਉਹਦੀ ਲਕੀਰਾਂ ਨਾਲ ਰੇਖਾ ਬਣਾ ਸਕਦੇ ਹਾਂ। ਚੱਕਰ ਚਿਹਨੇ ਅਰ ਵਰਨ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ, ਅਚਲ ਮੂਰਤ ਅਨਭਉ ਪ੍ਰਕਾਸ਼। ਅਚਲ ਮੂਰਤ ਸਦੀਵੀ ਅਟਲ, ਚਲਾਏਮਾਨ ਨਹੀਂ ਹੈ ਵੀ ਅੱਜ ਭਗਵਾਨ ਜੰਮਿਆ, ਭਗਵਾਨ ਦਾ ਜਨਮ ਦਿਨ ਹੈ, ਵਧਾਈਆਂ, ਤੇ ਕੱਲ ਨੂੰ ਭਗਵਾਨ ਜੀ ਦਾ ਜਨਮ ਤਾਂ ਮਰਨ। ਅਚਲ ਮੂਰਤ ਅਨਭਉ ਪ੍ਰਕਾਸ਼, ਉਸ ਵਾਹਿਗੁਰੂ ਜੀ ਦੀ ਮੂਰਤ ਦੇ ਦਰਸ਼ਨ ਕਰਾਏ, ਜਿਹੜਾ ਕੀ ਹੈ ਅਨਭਉ ਪ੍ਰਕਾਸ਼, ਕੀ ਹੈ ਗੁਣ ਹੈ, ਅਚਲ ਕੀ ਹੈ ਗੁਣ ਹੈ। ਸਾਰਾ ਜਾਪ ਸਾਹਿਬ ਮੈਂ ਕਹਿੰਦਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨ ਨੇ। ਅਜਿਹਾ ਲੈ ਭੈ ਭੈ ਭੂ ਅਜੂ ਅਨਾਸ ਅਕਾਸ ਅਗਾਂਝਾ ਭਾਂਝਾ ਲਾਖਾ ਪਾਖਾ ਕਾਲ ਦਿਆਲ ਅਲੇਖ ਅਪੇਖ, ਕੀ ਹੈ ਜੀ ਇਹ ਮੂਰਤ ਹੈ ਵਾਹਿਗੁਰੂ ਜੀ ਦੀ। ਮਿੱਟੀ ਨਾਲ ਪੱਥਰ ਨਾਲ ਬਣੀ ਨਹੀਂ ਹੋਈ, ਸ਼ਬਦ ਨਾਲ ਬਣੀ ਹੋਈ। ਇੱਕ ਇੱਕ ਸ਼ਬਦ ਵਿੱਚ ਵਾਹਿਗੁਰੂ ਜੀ ਦਾ ਗੁਣ ਹੈ, ਤੇ ਜਦੋਂ ਸਿੱਖ ਇਹਨੂੰ ਜਪਦਾ ਪੜ੍ਹਦਾ ਉਦੋਂ ਵਾਹਿਗੁਰੂ ਜੀ ਦੇ ਗੁਣ ਅੰਦਰ ਸਿੰਚਦਾ। ਸੋ ਹਰ ਅਰਾਧੇ ਅਰੋਗ ਆਨੰਦ ਆਈ, ਵਾਹਿਗੁਰੂ ਜੀ ਨੂੰ ਜਪਣਾ ਅਜੈ ਹੋਣਾ, ਜਿੱਤਿਆ ਨਾ ਜਾਏ, ਅਭੰਗ ਹੋਣਾ, ਨਾਸ਼ ਨਾ ਹੋਵੇ, ਨਿਰਵੈਰ ਹੋਣਾ, ਜਿੰਨੇ ਵੀ ਗੁਣ ਵਾਹਿਗੁਰੂ, ਸਾਰੀ ਬਾਣੀ ਗੁਣ ਸਰੂਪ ਹੈ। ਸੋ ਜਦੋਂ ਵਾਹਿਗੁਰੂ ਹਿਰਦੇ ਅੰਦਰ ਗੁਣ ਕਰਕੇ ਵਸਿਆ, ਗੁਣ ਅਮੋਲ ਜਿਸ ਹਿਰਦੇ ਵਸਾਏ, ਤੇ ਨਰ ਤ੍ਰਿਸ਼ਨ ਤ੍ਰਿਖਾਈ, ਗੁਣ ਅਮੋਲ ਜਿਸ ਹਿਰਦੇ ਨਾ ਵਸਿਆ, ਜਿਨ੍ਹਾਂ ਦੇ ਹਿਰਦੇ 'ਚ ਨਹੀਂ ਵੱਸਦੇ ਗੁਣ, ਉਹ ਤਾਂ ਸੜਦੇ ਬਲਦੇ ਭੁੱਜਦਿਆਂ ਜ਼ਿੰਦਗੀ ਗੁਜ਼ਾਰ ਦਿੰਦੇ ਆ, ਅਤੇ ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਵੱਸਦਾ ਅਰੋਗ ਆਨੰਦ ਆਈ। ਇਸ ਲਈ ਵਾਹਿਗੁਰੂ ਸਿਮਰਦਿਆਂ ਇੱਕ ਇੱਕ ਗੁਣ ਰੋਜ਼ ਅੰਦਰ ਸਿੰਚੀਏ ਕਿ ਵਾਹਿਗੁਰੂ ਜੀ ਸੱਤ ਸਰੂਪ ਹੈ, ਆਨੰਦ ਸਰੂਪ ਹੈ, ਨਿਰਵੈਰ ਸਰੂਪ ਹੈ। ਸਾਡੇ ਅੰਦਰ ਵੀ ਉਹ ਗੁਣ ਆ ਗਏ, ਉਹ ਈਰਖਾ ਦਵੈਖ ਨਫ਼ਰਤ ਤੋਂ ਰਹਿਤ ਹੈ, ਉਹ ਦੁਨੀਆ ਦੀ ਕੱਲ ਮਲ ਤੋਂ ਰਹਿਤ ਹੈ, ਅਤੇ ਵਾਹਿਗੁਰੂ 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 ਸਿੰਚਦਿਆਂ ਵਿਸਮਾਦ 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 ਕਹਿੰਦਿਆਂ, ਅਕਹਿ ਰਸ ਦੀ ਅੰਦਰ ਚਿਤਵਨਾ ਚਿਤਵਦਿਆਂ ਮੰਥਨ ਕਰਦਿਆਂ ਵੇਖੀਏ ਵੀ ਸਾਡੇ ਅੰਦਰ ਕਿੰਨੇ ਕੁ ਗੁਣ ਵੱਸ ਗਏ, ਅਤੇ ਜਿਨ੍ਹਾਂ ਦੇ ਵੱਸੇ ਉਹ ਅਰੋਗ ਵੀ ਨੇ, ਔਗਣ ਮਿਟ ਗਏ, ਗੁਣ ਆ ਗਏ, ਉਹ ਅਰੋਗ ਵੀ ਨੇ ਅਤੇ ਆਨੰਦ ਨਾਲ ਭਰਪੂਰ ਹਨ।
ਜਿਸ ਨੂੰ ਵਿਸਰੈ ਮੇਰਾ ਰਾਮ ਸੁਨੇਹੀ, ਤਿਸ ਲਾਖ ਬੇਦਨ ਜਨ ਆਏ।
ਹੁਣ ਬੇਦਨ ਹੈ ਪੀੜਾ, ਜ਼ਿੰਦਗੀ 'ਚ ਪੀੜਾ ਕਿਉਂ ਆਈ? ਜਦੋਂ ਗੁਣੀ ਨਿਧਾਨ ਵਾਹਿਗੁਰੂ ਜ਼ਿੰਦਗੀ 'ਚੋਂ ਨਿਕਲ ਗਿਆ, ਤੂੰ ਵਿਸਰੈ ਤਾਂ ਸਭ ਕੋ ਲਾਗੂ, ਫਿਰ ਲੱਖਾਂ ਪੀੜਾ ਨੇ ਆ ਕੇ ਘੇਰਾ ਪਾ ਲਿਆ।
ਰਹਾਉ ਜਿਹ ਜਨ ਓਟ ਗਹੀ ਪ੍ਰਭ ਤੇਰੇ, ਸੇ ਸੁਖੀਏ ਪ੍ਰਭ ਸਰਣੇ।
ਜਿਨ੍ਹਾਂ ਨੇ ਆਸਰਾ ਤੱਕਿਆ ਵਾਹਿਗੁਰੂ ਜੀ ਦਾ ਭਾਈ, ਉਹਨਾਂ ਨੂੰ ਦੁੱਖ ਕਾਹਦਾ ਵਾ? ਦੁਖੀ ਤੇ ਮਨੁੱਖ ਉਦੋਂ ਹੁੰਦਾ ਵੀ ਜਿਹਦਾ ਆਸਰਾ ਤੱਕਿਆ ਸੀ ਉਹ ਤੇ ਜੀ ਅੱਧ ਵਿਚਾਲੇ ਹੀ ਸਾਥ ਛੱਡ ਗਿਆ। ਕਿਸੇ ਨੇ ਦੌਲਤ ਦਾ ਤੱਕਿਆ ਸੀ, ਕਿਸੇ ਨੇ ਸਰੀਰ ਦੇ ਬਲ ਦਾ ਤੱਕਿਆ ਸੀ, ਨਾ ਦੌਲਤ ਸਦੀਵੀ ਨਾ ਸਰੀਰ ਦਾ ਬਲ ਸਦੀਵੀ, ਕਿਸੇ ਨੇ ਦੁਨੀਆਂ ਦੇ ਮਨੁੱਖਾਂ ਦਾ ਤੱਕਿਆ ਸੀ ਨਾ ਮਨੁੱਖ ਸਦੀਵੀ। ਜਿਹ ਜਨ ਓਟ ਗਹੀ ਪ੍ਰਭ ਤੇਰੀ, ਜਿਨ੍ਹਾਂ ਨੇ ਅਟਲ ਅਮਰ ਸਦੀਵ ਰਹਿਣ ਵਾਲੇ ਵਾਹਿਗੁਰੂ ਜੀ ਦਾ ਆਸਰਾ ਤੱਕਿਆ, ਕਾਗਜ਼ ਦੀ ਬੇੜੀ 'ਚ ਸਵਾਰ ਹੋਵਾਂਗੇ ਅਤੇ ਕਾਗਜ਼ ਦੀ ਬੇੜੀ ਗਲ ਗਈ ਅਤੇ ਫਿਰ ਦੁਖੀ ਹੋ ਗਏ, ਡੁੱਬ ਗਏ। ਅਤੇ ਜੇ ਸਾਧ ਸੰਗਤ ਅਸੀਂ ਸਤਿਗੁਰੂ ਹੈ ਬੋਹੇ ਥਾ, ਇਹ ਬੋਹੇ ਥ ਕਦੀ ਨਹੀਂ ਡੁੱਬਣਾ, ਜਦੋਂ ਅਸੀਂ ਉਸ ਸਦੀਵੀ ਅਟਲ ਰਹਿਣ ਵਾਲੇ ਦੀ ਓਟ ਤੱਕੀ, ਸਮੁੰਦਰ 'ਚ ਤਰ ਕੇ ਪਾਰ ਲੰਘ ਗਏ, ਫਿਰ ਕਦੀ ਦੁਖੀ ਨਹੀਂ ਹੁੰਦੇ ਜਿਨ੍ਹਾਂ ਨੇ ਤੇਰੀ ਓਟ ਤੱਕੀ ਹੈ।
ਜਿਹ ਨਰ ਵਿਸਰਿਆ ਪੁਰਖ ਵਿਧਾਤਾ, ਤੇ ਦੁਖੀਆ ਮਹ ਗਣਨੇ।
ਦੁਖੀ ਕੌਣ ਹੈ? ਮਹਾਰਾਜ ਨੇ ਇਹ ਨਹੀਂ ਕਿਹਾ ਵੀ ਜਿਹਦੇ ਕੋਲ ਪੈਸਾ ਨਹੀਂ ਹੈਗਾ ਉਹ ਦੁਖੀ ਹੈ, ਜਿਹਦੇ ਕੋਲ ਕੱਪੜੇ ਨਹੀਂ ਹੈਗੇ ਉਹ ਦੁਖੀ ਹੈ, ਜਿਨ੍ਹਾਂ ਨੂੰ ਵਾਹਿਗੁਰੂ ਵਿਸਰ ਗਿਆ ਉਹ ਦੁਖੀ ਹਨ। ਮਨੁੱਖ ਨੂੰ ਭੁਲੇਖਾ ਹੈ ਵੀ ਸ਼ਾਇਦ ਇਹ ਚੀਜ਼ ਨਹੀਂ ਹੈ ਮੇਰੇ ਕੋਲ ਤਾਂ ਦੁਖੀ ਹਾਂ। ਆਤਮ ਵਿਗਾਸ ਉਹਦੇ ਰੰਗ ਵਿੱਚ ਜੂਣ ਵਾਲਿਆਂ ਕੋਲ ਹੈ। ਸਤ ਸੰਗਤ, ਕਿੰਨੀ ਤ੍ਰਿਪਤੀ ਹੋਏਗੀ, ਕਿੰਨੀ ਤ੍ਰਿਪਤੀ ਹੋਏਗੀ ਗੁਰੂ ਰਾਮਦਾਸ ਜੀ ਦੇ ਦਰ ਤੇ ਕੀਰਤਨ ਕਰਨ ਵਾਲੇ ਗੁਰੂ ਕੇ ਕੀਰਤਨੀਏ ਭਾਈ ਮਨਸਾ ਸਿੰਘ ਜੀ। ਭਾਈ ਮਨਸਾ ਸਿੰਘ ਜੀ ਮਾਇਕ ਤੌਰ ਦੇ ਉੱਤੇ ਬੜੇ ਹੀ ਨਿਰਧਨ ਹਨ, ਪਰ ਆਤਮਕ ਤੌਰ 'ਤੇ ਬਹੁਤ ਹੀ ਰੱਜੇ ਹੋਏ ਹਨ। ਆਰਥਿਕ ਹਾਲਤ ਇੱਦਾਂ ਦੀ ਹੈ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਦਾ ਕਿ ਸੱਚਖੰਡ ਹਰਿਮੰਦਰ ਸਾਹਿਬ ਜੀ ਗੁਰੂ ਰਾਮਦਾਸ ਜੀ ਦੀ ਕੀਰਤੀ ਗਾ ਕੇ ਸੁਣਾਉਣ ਵਾਲਾ ਕੌਮ ਦਾ ਰਾਗੀ, ਅਤੇ ਹਾਲਤ ਇੱਦਾਂ ਦੀ ਹੈ ਵੀ ਘਰ ਵਿੱਚ ਤਵਾ ਖਰੀਦਣ ਜੋਗੇ ਪੈਸੇ ਨਹੀਂ, ਦੋ ਇੱਟਾਂ ਦੇ ਉੱਤੇ ਪੱਥਰ ਰੱਖ ਕੇ ਅਤੇ ਉਹਨੂੰ ਤਪਾ ਕੇ ਪ੍ਰਸ਼ਾਦਾ ਪਕਾਉਂਦੇ ਸੀ। ਵਕਤ ਦੇ ਮਹਾਰਾਜੇ ਨੂੰ ਪਤਾ ਲੱਗਿਆ ਅਤੇ ਜਾ ਕੇ ਦਰਵਾਜ਼ਾ ਖੜਕਾ ਕੇ ਕਹਿੰਦਾ ਵੀ ਮੈਂ ਕੋਈ ਮਦਦ ਕਰਨ ਆਇਆ। ਭਾਈ ਮਨਸਾ ਸਿੰਘ ਕਹਿੰਦੇ ਕੌਣ ਹੈ ਦਰਵਾਜ਼ਾ ਖੜਕਾਉਣ ਵਾਲਿਆ? ਕਹਿੰਦੇ ਜੀ ਮੈਂ ਰਣਜੀਤ ਸਿੰਘ ਮਹਾਰਾਜਾ। ਕਾਹਦੇ ਵਾਸਤੇ ਆਇਆ? ਹੁਣ ਜਿਹੜਾ ਵੇਖੋ ਗੁਰਮੁਖੋ, ਇੱਕ ਗੱਲ ਪੱਕੀ, ਜੇ ਜਿਹੜਾ ਧਰਮ ਦੀ ਟੇਕ ਰੱਖਣ ਵਾਲਾ ਨਾ, ਜਿਹੜਾ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਉਹਨੂੰ ਦੁਨੀਆਂ ਦੇ ਮਹਾਰਾਜਿਆਂ ਦੀ ਕਾਹਦੀ ਭੁੱਖ? ਫਿਰ ਦੁਨੀਆਂ ਦੇ ਮਹਾਰਾਜਿਆਂ ਦੀਆਂ ਲਿਲਕੜੀਆਂ ਤੇ ਉਹੀ ਬੰਦਾ ਲੈਂਦਾ ਨਾ ਜਿਹੜਾ ਇਸ ਮਹਾਰਾਜੇ ਦੀ ਪ੍ਰਤੀਤ ਤੋਂ ਸੱਖਣ। ਭਾਈ ਮਨਸਾ ਸਿੰਘ ਕਹਿੰਦੇ ਵੀ ਕਿਹੜਾ ਮਹਾਰਾਜਾ? ਕਹਿੰਦੇ ਜੀ ਰਣਜੀਤ ਸਿੰਘ। ਕਾਹਦੇ ਵਾਸਤੇ ਆਇਆ? ਕਹਿੰਦੇ ਜੀ ਮੈਨੂੰ ਪਤਾ ਲੱਗਿਆ ਤੁਹਾਡੀ ਆਰਥਿਕ ਹਾਲਤ ਠੀਕ ਨਹੀਂ ਅਤੇ ਮੈਂ ਤੁਹਾਡੀ ਮਦਦ ਕਰਨੀ ਚਾਹੁੰਦਾ, ਕੁਝ ਤੁਹਾਨੂੰ ਦੇ ਦਿਆਂ। ਅਤੇ ਕੌਮ ਦਾ ਕੀਰਤਨੀਆ ਕਹਿੰਦਾ ਵੀ ਇੱਕ ਗੱਲ ਦੱਸ ਰਣਜੀਤ ਸਿੰਘ, ਜਿਹੜੀ ਤੂੰ ਇਹ ਸ਼ਹਿਨਸ਼ਾਹੀ ਲਈ ਹੈ ਤੂੰ ਕਿੱਥੋਂ ਲਈ ਹੋ? ਕਹਿੰਦੇ ਜੀ ਗੁਰੂ ਰਾਮਦਾਸ ਮਹਾਰਾਜ ਨੇ ਦਿੱਤੀ ਹੈ। ਅਤੇ ਧੰਨ ਸੰਤੋਖੀ ਸਿੱਖ, ਕਹਿਣ ਲੱਗਾ ਜੇ ਤੈਨੂੰ ਗੁਰੂ ਰਾਮਦਾਸ ਮਹਾਰਾਜ ਨੇ ਮਹਾਰਾਜ ਇਹ ਪਦਵੀ ਦਿੱਤੀ, ਸ਼ਹਿਨਸ਼ਾਹੀ ਦਿੱਤੀ, ਅਤੇ ਮੈਂ ਉਸ ਗੁਰੂ ਰਾਮਦਾਸ ਦਾ ਕੀਰਤਨੀਆ ਹਾਂ, ਉਹਨੇ ਮੈਨੂੰ ਤ੍ਰਿਪਤੀ ਦਿੱਤੀ ਹੈ, ਮੈਨੂੰ ਤੇਰੀਆਂ ਪਦਾਰਥਾਂ ਵਸਤਾਂ ਦੀ ਲੋੜ ਨਹੀਂ ਹੈ। ਇਹ ਹੈ ਤ੍ਰਿਪਤੀ ਸਾਧ ਸੰਗਤ। ਇਹਨੂੰ ਕਹਿੰਦੇ ਆ ਭੁੱਖ ਮਿਟਣਾ। ਵਾਹਿਗੁਰੂ ਕਰੇ ਸਾਡੀ ਭੁੱਖ ਮਿਟ ਜਾਏ। ਪਦਾਰਥ ਕੋਈ ਨਹੀਂ ਹੈ ਭਾਈ ਮਨਸਾ ਸਿੰਘ ਦੇ ਕੋਲ, ਪਰ ਅੰਦਰੋਂ ਇੰਨੇ ਤ੍ਰਿਪਤ ਨੇ, ਉਹ ਸੁਖੀ ਨੇ ਜਿਹਨਾਂ ਕੋਲ ਕੀ ਹੈ, ਜਿਹ ਨਰ ਵਿਸਰਿਆ ਪੁਰਖ ਵਿਧਾਤਾ ਤੇ ਦੁਖੀਆ ਤੇ ਦੁਖੀਆਂ ਮੈਂ ਗਣਨੇ, ਜਿਹਨਾਂ ਨੂੰ ਪਰਮੇਸ਼ਰ ਵਿਸਰਿਆ ਹੋਇਆ ਉਹਨਾਂ ਦੀ ਗਿਣਤੀ ਦੁਖੀਆਂ ਵਿੱਚ ਆ। ਉਹ ਨੇ ਦੁਖੀ ਗੁਰਮੁਖੋ, ਜਿਹਨਾਂ ਦਾ ਵਿਸ਼ਵਾਸ ਉੱਖੜ ਗਿਆ, ਭਟਕਦੇ ਫਿਰਦੇ ਨੇ। ਇਹ ਨਹੀਂ ਵੀ ਘਰ ਤਾਂ ਛੋਟਾ ਹੈ, ਘਰ ਵਿੱਚ ਬਰਤਨ ਨਹੀਂ ਹੈ, ਤਨ ਤੇ ਢੰਗ ਦੇ ਵਸਤਰ ਨਹੀਂ, ਪਰ ਉਸ ਰਾਗੀ ਗੁਰੂ ਕੇ ਕੀਰਤਨੀਆਂ ਵਰਗਾ ਕੌਣ ਸੁਖੀ ਹੈ? ਹੁਣ ਜੇ ਅਸੀਂ ਸੁੱਖ ਅਤੇ ਦੁੱਖ ਦੀ ਪਰਿਭਾਸ਼ਾ ਵੇਖਣੀ ਹੈ ਤਾਂ ਕੇਵਲ ਪਦਾਰਥਾਂ ਨਾਲ ਨਹੀਂ ਵੇਖੀ ਜਾ ਸਕਦੀ। ਵਾਹਿਗੁਰੂ ਜੀ ਦੀ ਯਾਦ ਸਾਨੂੰ ਆਤਮਕ ਆਨੰਦ ਦਿੰਦੀ ਹੈ।
ਜਿਹ ਗੁਰ ਮਾਨ ਪ੍ਰਭੂ ਲਿਵ ਲਾਈ ਤੇਹ ਮਹਾ ਆਨੰਦ ਰਸ ਕਰਿਆ।
ਗੁਣ ਗ੍ਰਹਿਣ ਕੀਤੇ, ਜੇ ਗੁਣਵਾਨ ਪ੍ਰਭੂ ਲਿਵ ਲਾਈ ਤੇ ਮਹਾ ਆਨੰਦ। ਹੁਣ ਇੱਥੇ ਗੁਰਮੁਖੋ ਕਥਨ ਵਾਲੀ ਤੇ ਗੱਲ ਹੀ ਨਹੀਂ ਰਹਿ ਗਈ। ਜਿਨ੍ਹਾਂ ਨੇ ਗੁਣ ਸਿੰਚ ਕੇ ਵਾਹਿਗੁਰੂ ਨਾਲ ਨਿਰੰਤਰ ਜੋੜ ਲਈ ਉਹ ਪਰਮ ਆਨੰਦ ਵਿੱਚ ਚਲੇ ਗਏ।
ਜਿਹ ਪ੍ਰਭੂ ਬਿਸਾਰ ਗੁਰ ਤੇ ਬੇਮੁਖਾਏ ਤੇ ਨਰਕ ਘੋਰ ਮਹਿ ਪਰਿਆ।
ਨਿਰਣਾ ਬੜਾ ਸਪਸ਼ਟ ਹੈ, ਵਾਹਿਗੁਰੂ ਵਿਸਰ ਗਿਆ। ਜੇ ਪ੍ਰਭੂ ਵਿਸਾਰ ਗੁਰ ਤੇ ਬੇਮੁਖਾਈ, ਗੁਰੂ ਕੀ ਕਹਿ ਰਿਹਾ? ਗੁਣ ਹੀ ਸੀ ਨਾ। ਗੁਰੂ ਨੇ ਕਿਹਾ ਸਿੱਖਾ ਤੇਰੇ ਘਰ ਵਿੱਚ ਨਸ਼ੇ ਨਹੀਂ ਆਉਣੇ ਚਾਹੀਦੇ, ਗੁਣ ਸੀ ਮੰਨ ਲੈਂਦਾ ਸੁਖੀ ਹੋ ਜਾਣਾ ਸੀ। ਤੇਰੇ ਘਰ ਵਿੱਚ ਬੇਈਮਾਨੀ ਦਾ ਪੈਸਾ ਨਹੀਂ ਸੀ ਆਉਣਾ ਚਾਹੀਦਾ, ਮੰਨ ਲੈਂਦਾ ਸੁਖੀ ਹੋ ਜਾਣਾ ਸੀ। ਤੇ ਜਿਹੜੇ ਗੁਰ ਤੇ ਬੇਮੁਖਾਈ ਤੇ ਨਰਕ ਘੋਰ ਮੈਂ ਭਰਿਆ, ਉਹ ਵੱਡੇ ਨਰਕ ਵਿੱਚ ਜਿਉਂਦੇ ਜੀ ਨਰਕ ਭੋਗ ਰਹੇ ਨੇ, ਜਿਹੜੇ ਗੁਰੂ ਦੇ ਹੁਕਮ ਤੋਂ ਬੇਮੁੱਖ ਹੋ ਗਏ ਤੇ ਦੁਨੀਆਂ ਦੀਆਂ ਸਾਰੀਆਂ ਬੁਰਿਆਈਆਂ ਉਸ ਜੀਵਨ 'ਚ ਆ ਗਈਆਂ, ਉਹਨੂੰ ਜਿਉਂਦੇ ਜੀ ਨਰਕ ਕਹਿੰਦੇ ਆ। ਸਾਧ ਸੰਗਤ ਅਰਦਾਸ ਕਰੀਏ ਕਿ ਅਸੀਂ ਗੁਰੂ ਤੋਂ ਬੇਮੁੱਖ ਨਾ ਹੋਈਏ। ਅਮੀਰੀ ਗਰੀਬੀ ਕੋਈ ਅਰਥ ਨਹੀਂ ਰੱਖਦੀ ਸਾਧ ਸੰਗਤ, ਧਨ ਪਦਾਰਥ ਕੋਈ ਅਰਥ ਨਹੀਂ ਰੱਖਦਾ, ਜਿਉਂਦੇ ਜੀ ਨਰਕ ਨਾ ਭੋਗਣਾ ਪੈ ਜੇ ਗੁਰੂ ਤੋਂ ਬੇਮੁੱਖ ਹੋ ਕੇ। ਜਿਹੜੇ ਬੇਮੁੱਖ ਨੇ ਉਹ ਨਰਕ ਵਰਗੀ ਜ਼ਿੰਦਗੀ ਜਿਉਂਦੇ ਹਨ।
ਜਿਤ ਕੋ ਲਾਇਆ ਤਿਤ ਹੀ ਲਾਗਾ ਤੈ ਸੋ ਹੀ ਵਰਤਾਰਾ।
ਹੇ ਦਾਤਾ ਜੀ, ਮੇਰੇ ਹੱਥ ਵਿੱਚ ਕੁਝ ਨਹੀਂ ਹੈ, ਮੇਰੇ ਕੋਲ ਇੰਨੀ ਮੱਤ ਨਹੀਂ ਹੈ, ਤੁਸੀਂ ਜੋੜਨ ਵਾਲੇ ਹੋ, ਗੁਣਾਂ ਨਾਲ ਵੀ ਤੁਸੀਂ ਜੋੜੋ, ਮੈਂ ਅਸਮਰੱਥ ਹਾਂ ਅਤੇ ਬਾਬਲ ਮੇਰਾ ਵੱਢ ਸਮਰੱਥ ਆ। ਜਿੱਧਰ ਤੁਸੀਂ ਲਾਉਂਦੇ ਹੋ ਉੱਧਰ ਹੀ ਇਹ ਚਿੱਤ ਲੱਗ ਸਕਦਾ, ਅਤੇ ਤੁਸੀਂ ਕਿਰਪਾ ਕਰਕੇ ਮੈਨੂੰ ਨੇਕ ਪਾਸੇ ਗੁਰੂ ਦੇ ਰਾਹ 'ਤੇ ਤੋਰੋ।
नानक सह पकरी संतन की हृदय पाए मगन चरनारा।
उना दा हिरदा सदा चरना कमलां विच मगन रहिंदा, चरन कमल की मौज विच रहिंदा, जिन्हां ने सत संगत दी ओट पकड़ी है, जिथे संत रूहां वसदियां। अरदास करिए सत संगत भी सच्चे पातशाह सानू मत दिओ, जिहड़ी कहा ना ढूंढ सज्जन संत पक्कियां, सानू वह पक्के सॉलिड जड़े ने कच्चे पिले ना मिलन, तेरिया सत संगी रूहां दा मिलाप होवे ਤਾਂ ਕਿ ਜੀਵਨ ਅੰਦਰ ਆਨੰਦ ਆ ਸਕੇ, ਗੁਣ ਸਿੰਚੇ ਜਾ ਸਕਣ। ਪੰਕਤੀ ਨੂੰ ਇੱਕ ਵਾਰ ਫਿਰ ਸਰਵਣ ਕਰਕੇ ਫਤਿਹ ਬੁਲਾਈਏ, ਸਾਰਿਆਂ ਦਾ ਧੰਨਵਾਦ। ਆਓ ਸਾਰੇ ਸੁਣੋ ਜੀ।
ਜਿਤ ਕੋ ਲਾਇਆ ਤਿਤ ਹੀ ਲਾਗਾ, ਤੈ ਸੋ ਹੀ ਵਰਤਾਰਾ, ਨਾਨਕ ਸਹਿ ਪਕੜੀ ਸੰਤਨ ਕੀ ਹਿਰਦੈ ਭਏ ਮਗਨ ਚਰਨਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।